ਮੈਂ ਆਪ ਨੂੰ ਬਹੁਤ ਹੀ ਭਰਪੂਰ ਹਿਰਦੇ ਦੇ ਨਾਲ ਵਧਾਈ ਦਿੰਦਾ ਕਿ ਆਪ ਜੀ ਨੇ 84 ਲੱਖ ਦੁਨੀਆਂ ਚ ਫਿਰਦਿਆਂ ਨੇ ਕਲਯੁਗ ਦੇ ਅੰਦਰ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕਰ ਲਿਆ। ਜਿੰਨੀ ਦੇਰ ਤੱਕ ਇਸ ਤਰ੍ਹਾਂ ਵਿਧੀ ਪੂਰਵਕ ਗੁਰੂ ਨੂੰ ਸੀ ਧਾਰਨ ਕੀਤਾ ਜਾਂਦਾ, ਉਨੀ ਦੇਰ ਤੱਕ ਤੁਸੀਂ ਸਤਿਕਾਰ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਨਾਨਕ ਸਾਹਿਬ ਦਾ, ਲੇਕਿਨ ਉਹਨਾਂ ਦੇ ਨਾਲ ਜੁੜੇ ਨਹੀਂ ਸੀ ਹੋਏ। ਸੋ ਅੱਜ ਜੋ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਸਰੀਰਕ ਤੌਰ ਤੇ ਅਲੋਪ ਹੋਣ ਤੋਂ ਬਾਅਦ ਪੰਥ ਵਾਸਤੇ ਮਰਿਆਦਾ ਕਾਇਮ ਕੀਤੀ ਸੀ ਕਿ ਮੇਰੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਂਭਣਾ ਤੇ ਇਹ ਮੇਰਾ ਪੰਥ ਹੈ। ਜੋ ਪੰਜ ਪਿਆਰੇ ਹੋਣਗੇ, ਜਦੋਂ ਅਰਦਾਸ ਕਰਕੇ ਗੁਰੂ ਦੇ ਹਾਜ਼ਰ ਹੋਣਗੇ, ਉਹਨਾਂ ਦੇ ਵਿੱਚ ਮੈਂ ਵਰਤਾਂਗਾ, ਉਹਨਾਂ ਦੇ ਰਾਹੀਂ ਮੈਂ ਜੋ ਨਾਮ ਅਕਾਲ ਪੁਰਖ ਦੀ ਦਰਗਾਹ ਤੋਂ ਆਇਆ ਉਹ ਮੈਂ ਦੇਵਾਂਗਾ। ਅੱਜ ਆਪ ਨੂੰ ਪਹਿਲਾਂ ਅੰਮ੍ਰਿਤ ਛਕਾਇਆ ਗਿਆ। ਧਿਆਨ ਨਾਲ ਸੁਣੋ ਭਾਈ, ਸਾਰੇ ਧਿਆਨ ਨਾਲ ਸੁਣੋ, ਇੱਧਰ ਇੱਧਰ ਨਾ ਕੋਈ ਦੇਖੇ। ਅੱਜ ਆਪ ਨੂੰ ਪਹਿਲਾਂ ਅੰਮ੍ਰਿਤ ਛਕਾਇਆ ਗਿਆ, ਉਸ ਦੇ ਨਾਲ ਆਪ ਜੀ ਦੇ ਜੋ ਪਿਛਲੇ ਸੰਸਕਾਰ ਸੀ, ਪਿਛਲੇ ਸੰਬੰਧ ਸੀ 84 ਨਾਲ, ਉਹ ਸਾਰੇ ਕੱਟ ਦਿੱਤੇ ਗਏ ਨੇ। ਜੋ ਧਰਮਰਾਜ ਦੇ ਖਰਬਾਂ ਸਾਲ ਦੀਆਂ ਫਾਈਲਾਂ ਆਪ ਦੀਆਂ ਰੱਖੀਆਂ ਹੋਈਆਂ ਸੀ, ਉਹ ਸਾਰੀਆਂ ਇੱਥੇ ਬੰਦ ਕਰ ਦਿੱਤੀਆਂ ਗਈਆਂ। ਅੱਜ ਆਪ ਜੀ ਦਾ ਨਾਮ ਗੁਰੂ ਦਰਬਾਰ ਦੇ ਅੰਦਰ, ਗੁਰੂ ਦਸ਼ਮੇਸ਼ ਪਿਤਾ ਜੀ ਦਰਗਾਹ ਦੇ ਅੰਦਰ ਲਿਖਿਆ ਗਿਆ ਹੈ। ਤੇ ਬਿਲਕੁਲ ਇਸ ਗੱਲ ਦਾ ਫਿਕਰ ਨਾ ਕਰਨਾ, ਜੋ ਕੁਛ ਪਿੱਛੇ ਹੋ ਗਿਆ ਹੋ ਗਿਆ। ਸੁੱਤਾ ਪਿਆ ਆਦਮੀ ਬਹੁਤ ਸਾਰੇ ਭਾਰੇ ਸੁਪਨੇ ਲੈ ਲੈਂਦਾ, ਜਾਗਣ ਤੋਂ ਬਾਅਦ ਜੋ ਇਹਨਾਂ ਸੁਪਨਿਆਂ ਨੂੰ ਯਾਦ ਕਰਕੇ ਅਫਸੋਸ ਦੇ ਵਿੱਚ ਜਾਵੇ ਜਾਂ ਉਹਨਾਂ ਨੂੰ ਯਾਦ ਕਰੀ ਜਾਵੇ ਤਾਂ ਉਸ ਨੂੰ ਮੂਰਖ ਆਖਿਆ ਜਾਂਦਾ। ਸੁਪਨੇ ਸੋਚੀ ਚਿੱਤ ਮੂਰਖ ਲਾਇਆ, ਯਾਦ ਜਦੋਂ ਆ ਜਾਂਦੀ ਹੈ ਉਸ ਵੇਲੇ ਪਛਤਾਵਾ ਜ਼ਰੂਰ ਹੁੰਦਾ ਕਿ ਕਿਹੋ ਜਿਹੇ ਸੁਪਨੇ ਦੇਖੇ। ਆਪਾਂ ਅਰਬਾਂ ਖਰਬਾਂ ਸੁਪਨੇ ਦੇਖ ਚੁੱਕੇ ਹਾਂ, ਕਦੇ ਕੁੱਤਿਆਂ ਬਿੱਲਿਆਂ ਦੇ ਸਰੀਰ ਵਿੱਚ ਦੇਖੇ, ਕਦੇ ਗਲਿਆਂ ਦੇ ਸਰੀਰ, ਕਦੇ ਸੱਪਾਂ ਦੇ, ਕਦੇ ਉੱਡਣ ਵਾਲੇ ਪੰਛੀਆਂ ਦੇ, ਕਿਤੇ ਨਾਗਕੁਲੀ ਨੇ ਆਏ, ਕਿਤੇ ਪੰਖ ਉਡਾਏ। ਫਿਰ ਬਹੁਤ ਵਾਰੀ ਮਨੁੱਖ ਬਣੇ, ਬਹੁਤ ਵਾਰੀ ਤਿਨਕੇ, ਕਿਸੇ ਗੁਰੂ ਦਾ ਲਾਲ ਸਾਤੋਂ ਨਾ ਫੜਿਆ ਜਾ ਸਕਿਆ। ਸੰਸਾਰ ਚ ਗੁਰੂ ਹੁੰਦੇ ਆਏ ਜਦ ਤੋਂ ਸੰਸਾਰ ਰਚਿਆ, ਲੇਕਿਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਲਯੁਗ ਦਾ ਬਲ ਦੇਖ ਕੇ ਅਕਾਲ ਪੁਰਖ ਨੇ ਆਪ ਆਪਣਾ ਸਰੂਪ ਧਾਰਨ ਕੀਤਾ ਗੁਰੂ ਨਾਨਕ ਦੇ ਸਰੀਰ ਦੇ ਅੰਦਰ, ਤੇ ਆਪ ਸਾਰੇ ਜਗਤ ਦੇ ਸਤਿਗੁਰੂ ਹੋ ਕੇ ਗੁਰੂ ਨਾਨਕ ਚ ਪ੍ਰਗਟੇ। ਗੁਰੂ ਦਸ਼ਮੇਸ਼ ਪਿਤਾ ਨੂੰ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ? ਆਪ ਨੇ ਫਰਮਾਇਆ, ਆਦਾਮ ਪੇਕਾ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ, ਮੇਰਾ ਗੁਰੂ ਅਕਾਲ ਪੁਰਖ ਹੈ। ਉਹ ਅਕਾਲ ਪੁਰਖ ਹੀ ਦਸਾਂ ਜੋਤੀਆਂ ਚ ਵਰਤਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾਇਆ ਹੋਇਆ। ਇਹ ਗੱਲ ਯਾਦ ਰੱਖਣੀ, ਤੁਸੀਂ ਹਰ ਸਾਹ ਵਾਹਿਗੁਰੂ ਦੇ ਵਿੱਚ ਲੈ ਰਹੇ ਹੋ। ਵਾਹਿਗੁਰੂ ਕੋਈ ਦੇਖਣ ਵਾਲੀ ਚੀਜ਼ ਨਹੀਂ ਹੈ, ਉਹਦੇ ਰੂਪ ਰੰਗ ਰੇਖ ਰੇਖ ਤੋਂ ਨਿਆਰੀ ਹੈ। ਉਹਦਾ ਕੋਈ ਸ਼ਕਲ ਨਹੀਂ, ਉਹਦੀ ਕੋਈ ਚੱਕਰ ਨਹੀਂ, ਉਹਦਾ ਕੋਈ ਚਿਹਨ ਨਹੀਂ, ਲੇਕਿਨ ਉਹਦੀ ਕੁਆਲਿਟੀਜ਼ ਹੈ, ਉਹਦੇ ਗੁਣ ਹੈਗੇ। ਉਹਦੇ ਗੁਣਾਂ ਨੂੰ ਯਾਦ ਕਰੋ। ਪਹਿਲਾ ਗੁਣ ਉਹਦਾ ਹੈ ਕਿ ਉਹ ਇੱਕ ਹੈ, ਦੋ ਨਹੀਂ ਬਣਦਾ ਕਦੇ ਵੀ। ਇਹ ਜਿੰਨਾ ਸੰਸਾਰ ਤੁਹਾਨੂੰ ਨਜ਼ਰ ਆਉਂਦਾ ਉਹ ਸਭ ਆਪੇ ਹੀ ਹੈ। ਦੂਸਰਾ ਉਹ ਸੱਤ ਹੈ, ਕਦੇ ਅਲੋਪ ਨਹੀਂ ਹੁੰਦਾ। ਤੀਸਰਾ ਉਹ ਨਾਮ ਹੈ, ਨਾਮ ਉਹ ਸ਼ਕਤੀ ਹੈ ਜਿਸਨੇ ਸੰਸਾਰ ਨੂੰ ਬਣਾਇਆ। ਚੌਥਾ ਉਹ ਕਰਤਾ ਹੈ, ਜਿਸ ਤਰ੍ਹਾਂ ਆਪਾਂ ਕਰਤੇ ਬਣਦੇ ਹਾਂ ਕੋਈ ਚੀਜ਼ ਬਣਾਉਂਦੇ ਹਾਂ, ਇਸ ਤਰ੍ਹਾਂ ਦੇ ਨਾਲ ਉਹ ਕਰਤਾ ਆਪ ਹੀ ਹੈ। ਆਪੇ ਹੀ ਮਾਰਨ ਵਾਲਾ, ਆਪੇ ਹੀ ਪੈਦਾ ਕਰਨ ਵਾਲਾ, ਆਪੇ ਹੀ ਪਾਲਣਾ ਕਰਨ ਵਾਲਾ, ਉੱਥੇ ਤਿੰਨ ਦੇਵਤੇ ਨਹੀਂ ਹੈਗੇ। ਓਂਕਾਰ ਸੱਤ, ਨਾਮ ਕਰਤਾ, ਫਿਰ ਪੁਰਖ ਹੈ। ਪੁਰਖ ਉਸ ਨੂੰ ਕਹਿੰਦੇ ਨੇ ਜਿਹੜਾ ਕੋਈ ਵੀ ਥਾਂ ਐਸੀ ਨਾ ਹੋਵੇ, ਕੋਈ ਦੁਨੀਆਂ ਦੇ ਵਿੱਚ ਕੋਈ ਸਿਆਣਾ ਇਹ ਨਾ ਦੱਸ ਸਕੇ ਵੀ ਇੱਥੇ ਵਾਹਿਗੁਰੂ ਨਹੀਂ ਹੈ। ਮੁਲਖ ਉਹ ਸਮਾਈ ਹੋਈ ਹਸਤੀ ਤੇ ਸ਼ਕਤੀ ਹੈ ਜਿਹੜੀ ਹਰੇਕ ਦੇ ਅੰਦਰ ਆਲੇ ਦੁਆਲੇ ਚਾਰੇ ਪਾਸੇ ਫੈਲੀ ਹੋਈ ਹੈ, ਲੇਕਿਨ ਆਦਮੀ ਦਾ ਮਨ ਉਹਦੇ ਨਾਲੋਂ ਟੁੱਕਣ ਕਰਕੇ ਉਸ ਨੂੰ ਭੁਲੇਖਾ ਪੈ ਗਿਆ। ਵਾਹਿਗੁਰੂ ਕਿੱਥੇ ਹੈ? ਵਾਹਿਗੁਰੂ ਤਾਂ ਉਹਦੇ ਨਾਲ ਹੈ ਹਰ ਵਕਤ, ਨਿਰਭਾਵ ਹੈ, ਉਸ ਨੂੰ ਕਿਸੇ ਦਾ ਡਰ ਨਹੀਂ। ਜਦੋਂ ਅਸੀਂ ਉਹਦੇ ਨਾਲ ਮਨ ਲਾਵਾਂਗੇ ਸਾਨੂੰ ਵੀ ਕਿਸੇ ਦਾ ਡਰ ਨਹੀਂ ਰਹਿਣਾ। ਨਿਰਵੈਰ, ਉਹ ਕਿਸੇ ਨਾਲ ਵੀ ਵੈਰ ਭਾਵਨਾ ਨਹੀਂ ਰੱਖਦਾ। ਸਾਰੀ ਸ੍ਰਿਸ਼ਟੀ ਉਹਦੀ ਆਪਣੀ ਰਚੀ ਹੋਈ, ਆਪਣਾ ਆਪ ਹੈ, ਆਪੀ ਨਾ ਆਪ ਸਾਜੋ, ਆਪੀ ਨਾ ਰਚਿਓ ਨਾ। ਇਸ ਵਾਸਤੇ ਵੈਰ ਕਿਸ ਨਾਲ? ਵੈਰ ਤਾਂ ਹੋਵੇ ਜੇ ਦੂਸਰਾ ਹੋਵੇ, ਕੋਈ ਸ਼ਰੀਕ ਹੋਵੇ। ਅਜੂਨੀ ਹੈ, ਉਹ ਕਦੇ ਅਜੂਨੀਆਂ ਚ ਨਹੀਂ ਆਉਂਦਾ। ਸਾਹਿਬ ਉਸ ਨੂੰ ਕੋਈ ਗਿਆਨ ਨਹੀਂ ਦਿੰਦਾ, ਉਹ ਆਪਣੇ ਆਪ ਹੀ ਗਿਆਨ ਸਰੂਪ ਹੈ। ਲੇਕਿਨ ਸ਼ਰਤ ਪਿੱਛੇ ਇਹ ਹੈ ਕਿ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਬਗੈਰ ਨਹੀਂ ਮਿਲ ਸਕਦਾ। ਜਦ ਤੱਕ ਆਦਮੀ ਗੁਰੂ ਦੀ ਸ਼ਰਨ ਵਿਚ ਨਹੀਂ ਆਉਂਦਾ, ਗੁਰੂ ਦੇ ਰਾਹੀਂ ਨਾਮ ਦੀ ਦਾਤ ਪ੍ਰਾਪਤ ਨਹੀਂ ਕਰਦਾ, ਉਨੀ ਦੇਰ ਤੱਕ ਉਹ ਮਿਲਿਆ ਨਹੀਂ ਕਰਦਾ। ਜਿਸ ਤਰ੍ਹਾਂ ਆਪਾਂ ਬਹੁਤ ਦਿਨਾਂ ਤੋਂ ਵਿਚਾਰ ਕਰਦੇ ਆਏ ਹਾਂ ਕਿ ਨਾਮ ਹਰੇਕ ਬੰਦੇ ਦੇ ਅੰਦਰ ਹੈ, ਨਾ ਉਹਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਦਾ ਵਿਸਰਾਮ। ਲੇਕਿਨ ਨਾਮ ਪ੍ਰਗਟ ਨਹੀਂ ਹੁੰਦਾ ਜਿੰਨੀ ਦੇਰ ਤੱਕ ਗੁਰੂ ਮੰਤਰ ਨਾ ਦੇਵੇ। ਇਹਦੇ ਨਾਲ ਹੌਲੀ ਹੌਲੀ ਪੌੜੀ ਪੌੜੀ ਚੜ੍ਹਦੇ ਜਾਈਦਾ। ਜੇ ਕਹਿ ਦਿੱਤਾ ਜਾਵੇ ਵੀ ਆਹ ਸਾਰੇ ਵਾਹਿਗੁਰੂ ਹੈ, ਇਹ ਨਾ ਤੁਸੀਂ ਮੰਨ ਸਕਦੇ ਹੋ, ਨਾ ਤੁਹਾਡੇ ਵਿਚ ਤਾਕਤ ਹੈ ਇਸ ਚੀਜ਼ ਨੂੰ ਮੰਨਣ ਦੀ। ਇਹਦੀ ਤਾਕਤ ਗੱਲ ਬਣਨੀ ਹੈ ਜਿਸ ਵਲ ਚ ਮਾਇਆ ਤੋਂ ਮਨ ਨਿਰਲੇਪ ਹੋ ਜਾਣਾ, ਸਿਮਰਨ ਦੀ ਸ਼ਕਤੀ ਤੁਹਾਡੇ ਵਿਚ ਆ ਜਾਣੀ ਹੈ। ਉਸ ਵੇਲੇ ਹੌਲੀ ਹੌਲੀ ਮੰਨੀਦਾ, ਪਹਿਲਾਂ ਸਮਾਧੀ ਚ ਮੰਨੀਦਾ, ਫਿਰ ਥੋੜੀ ਜਿਹੀ ਦੇਰ ਤੱਕ, ਫਿਰ ਇੱਥੇ ਤੱਕ ਵਾਧਾ ਵਾਧਾ ਆ ਜਾਂਦਾ ਤੇ ਸਾਰੀ ਸ੍ਰਿਸ਼ਟੀ ਆਪਣੇ ਸਰੂਪ ਨਜ਼ਰ ਆਉਂਦੀ ਹੈ। ਕੋਈ ਸੱਪ ਨਹੀਂ ਰਹਿੰਦਾ, ਕੋਈ ਸ਼ੇਰ ਨਹੀਂ ਰਹਿੰਦਾ, ਸਭ ਆਪਣਾ ਆਪ ਨਜ਼ਰ ਆਉਂਦਾ, ਦੂਸਰਾ ਖਤਮ ਹੋ ਜਾਂਦਾ। ਇਹ ਹੁੰਦਾ ਤਾਂ ਜੇ ਅਕਾਲ ਪੁਰਖ ਦੇ ਰਾਹੀਂ ਨਾਮ ਦੀ ਦਾਤ ਗੁਰੂ ਤੋਂ ਪ੍ਰਾਪਤ ਕੀਤੀ ਜਾਵੇ। ਸੋ ਉਹ ਆਦਿ ਸੱਚ ਹੈ, ਪਹਿਲਾਂ ਵੀ ਸੱਚ ਸੀ, ਜੁਗਾਦ ਸੱਚ। ਜਦੋਂ ਟਾਈਮ ਸ਼ੁਰੂ ਹੋਇਆ, ਕਾਲ ਸ਼ੁਰੂ ਹੋਇਆ, ਗਿਣਤੀਆਂ ਮਿਣਤੀਆਂ ਯੁੱਗ ਸ਼ੁਰੂ ਹੋਏ, ਉਸ ਵੇਲੇ ਵੀ ਉਹ ਸੱਚ ਹੈ, ਐਸੀ ਸੱਚ ਇਸ ਵੇਲੇ ਵੀ ਇਹ ਸੱਚ ਹੈ, ਉਸੀ ਵੀ ਸੱਚ ਇਨ ਫਿਊਚਰ, ਆਉਣ ਵਾਲੇ ਸਮੇਂ ਚ ਵੀ ਉਹਦਾ ਕਦੇ ਅਭਾਵ ਨਹੀਂ ਹੋਣਾ। ਸੋ ਇਹ ਵਾਹਿਗੁਰੂ ਦਾ ਸਰੂਪ ਤੁਹਾਨੂੰ ਪੰਜ ਪਿਆਰਿਆਂ ਨੇ ਦਿੱਤਾ ਹੈ, ਸਾਰਿਆਂ ਨੇ ਇਕੱਠੇ ਹੋ ਕੇ ਪੜ੍ਹਿਆ ਹੈ, ਤੁਸੀਂ ਸਮਝੋ। ਸੋ ਸਮਝ ਕੇ ਵਾਹਿਗੁਰੂ ਦਾ ਇਹ ਰੱਖਣਾ ਵੀ ਆਹ ਕੁਆਲਿਟੀਜ਼ ਹੈਗੀਆਂ, ਉਹਦਾ ਰੂਪ ਰੰਗ ਦੇਖ ਕੇ ਕੋਈ ਨਹੀਂ, ਉਹ ਇੱਕ ਐਸੀ ਸ਼ਕਤੀ ਹੈ ਸੂਖਸ਼ਮ ਜਿਹੜੀ ਸਾਰੇ ਸਮਾਈ ਹੋਈ ਹੈ। ਸੋ ਉਹਨੂੰ ਪ੍ਰਗਟ ਕਰਨ ਵਾਸਤੇ ਤੁਹਾਨੂੰ ਗੁਰਮੰਤਰ ਦਿੱਤਾ। ਯਾਦ ਹੈ ਭਾਈ ਕੀ ਗੁਰਮੰਤਰ ਦਿੱਤਾ? ਦੱਸੋ ਭਾਈ, ਵਾਹਿਗੁਰੂ ਦਿੱਤਾ ਨਾ? ਠੀਕ ਕਰੋ, ਜਰਾ ਖਰਾਬ ਹੋ ਜਾਇਆ ਕਰਦਾ ਗੱਲ। ਵਾਹਿਗੁਰੂ ਮੰਤਰ ਹੈ, ਆਪ ਨੂੰ ਦਿੱਤਾ, ਹੁਣ ਧਿਆਨ ਰੱਖਿਆ ਤੁਸੀਂ, ਫਿਰ ਅੰਮ੍ਰਿਤ ਛੱਡ ਲਿਆ। ਇਸ ਨਾਲ ਤੁਹਾਨੂੰ ਕਈ ਥਾਈ ਐਸੇ ਭੁਲੇਖੇ ਪੈਂਦੇ ਨੇ ਜੇ ਅਸੀਂ ਫਲਾਣੇ ਤੇ ਜਾ ਕੇ ਤਰੀਕਾ ਪੁੱਛੀਏ ਤੇ ਵਾਹਿਗੁਰੂ ਦਾ ਮੰਤਰ ਕਿਵੇਂ ਬਦੀ ਹੈ। ਇਹ ਪੰਜ ਪਿਆਰਿਆਂ ਦੀ ਡਿਊਟੀ ਹੁੰਦੀ ਹੈ ਤੇ ਵਾਹਿਗੁਰੂ ਦੇ ਮੰਤਰ ਦਾ ਜਾਪ ਵਿਰਧ ਕਰਾ ਦੇ, ਕਿਉਂਕਿ ਅੰਮ੍ਰਿਤ ਛੱਡਿਆ ਹੀ ਤਾਂ ਜਾਂਦਾ ਕਿ ਗੁਰਮੰਤਰ ਦੀ ਦਾਤ ਪ੍ਰਾਪਤ ਹੋਵੇ। ਅੰਮ੍ਰਿਤ ਇਸ ਵਾਸਤੇ ਨਹੀਂ ਛੱਡਿਆ ਜਾਂਦਾ ਵੀ ਅਸੀਂ ਕੋਈ ਖਾਸ ਸ਼ਕਲ ਸੂਰ ਧਾਰਨ ਕਰੀਏ। ਅੰਮ੍ਰਿਤ ਇੱਕ ਬੁਨਿਆਦ ਹੈ ਨਾਮ ਜਪਣ ਵਾਸਤੇ। ਧਿਆਨ ਨਾਲ ਸੁਣੋ ਭਾਈ, ਥੋੜੇ ਨਾ, ਜੇ ਤੁਸੀਂ ਅੰਮ੍ਰਿਤ ਛਕਿਆ, ਇਹ ਨਾਮ ਜਪਣ ਵਾਸਤੇ ਛਕਿਆ, ਤੁਹਾਨੂੰ ਨਾਮ ਮਿਲ ਗਿਆ। ਤੁਸੀਂ ਸਾਰਿਆਂ ਨੇ ਦੱਸਤਾ ਕਿ ਸਾਨੂੰ ਵਾਹਿਗੁਰੂ ਨਾਮ ਮਿਲਿਆ। ਹੁਣ ਤੋਂ ਪਹਿਲਾਂ ਵੀ ਤੁਸੀਂ ਵਾਹਿਗੁਰੂ ਕਰਦੇ ਸੀ, ਲੇਕਿਨ ਇਸ ਵਾਹਿਗੁਰੂ ਕਰਨ ਦਾ ਫਲ ਨਹੀਂ ਸੀਗਾ ਕੋਈ ਵੀ, ਕਿਉਂਕਿ ਨਿਗਰਾ ਜੋ ਪੁਰਸ਼ ਹੈ ਉਹ ਜਿੰਨਾ ਜੀ ਕਰਦਾ ਭਗਤੀ ਕਰੀ ਜਾਵੇ, ਉਹਦਾ ਕੋਈ ਫਲ ਨਹੀਂ ਹੋਇਆ ਕਰਦਾ, ਕਿਉਂਕਿ ਉਹਦੇ ਪਿੱਛੇ ਸ਼ਕਤੀ ਨਹੀਂ ਹੈ। ਹੁਣ ਤਾਂ ਤੁਹਾਡੀ ਭਗਤੀ ਸ਼ੁਰੂ ਹੋਣੀ ਹੈ। ਸੋ ਤੁਸੀਂ ਇਸ ਵਾਹਿਗੁਰੂ ਮੰਤਰ ਨੂੰ ਜਪਣਾ, ਇਸਦਾ ਜਾਪ ਕਰਨਾ, ਭੁੱਲਣਾ ਨਹੀਂ ਹੈ ਬਿਲਕੁਲ, ਕਿਉਂਕਿ ਜ਼ਿੰਦਗੀ ਦਾ ਮਨੋਰਥ ਇਹੀ ਹੈ ਨਾਮ ਜਪਣਾ। ਬਾਕੀ ਤੁਹਾਡੀ ਪ੍ਰਾਣਾਵਤ ਮੱਥੇ ਵਿੱਚ ਪਰਮੇਸ਼ਰ ਨੇ ਲਿਖ ਕੇ ਭੇਜੀ ਹੈ, ਐਸੇ ਸੰਯੋਗ ਬਣ ਜਾਂਦੇ ਨੇ, ਐਸੇ ਕਾਰਨ ਬਣ ਜਾਂਦੇ ਨੇ, ਫਿਰ ਉਹਦੀ ਪ੍ਰਾਣਾਵ ਦਾ ਵਸ਼ ਉਸ ਨੂੰ ਮਿਲਦੀ ਹੈ। ਰੋਟੀ ਦੀ ਚਿੰਤਾ ਕਦੇ ਨਹੀਂ ਕਰਨੀ, ਰੋਟੀ ਦੀ ਚਿੰਤਾ ਸਾਡੇ ਮਾਲਕ ਨੂੰ ਹੈ ਜਿਹਨੇ ਸਾਨੂੰ ਸਾਚਿਆ। ਚਿੰਤਾ ਜੇ ਕਰਨੀ ਹੈ ਤਾਂ ਨਾਮ ਦਾ ਧੰਨ ਇਕੱਠਾ ਕਰਨ ਦੀ ਕਰਨੀ। ਸੋ ਨਾਮ ਦਾ तरीके मैं दसदा ध्यान दे नाल सुन लेना ताकि फिर तुहानू ऐसा भुलेखा ना लग जाए फिर तुसीं जाओ वी मैं इत्थों नाम लईए उत्थों नाम लईए नाम किता नहीं मिलता नाम पंज प्यारियां तों मिलिया पड़दा ते गुरु दशमेश पिता ने ट्रस्टीशिप जिहड़ी है नाम दी ਉਹ ਪੰਜਾਂ ਸਿੰਘਾਂ ਦੇ ਹਵਾਲੇ ਕਰਤੀ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਜਦ ਤੱਕ ਪੰਜ ਦੇ ਇਸ ਤਰ੍ਹਾਂ ਖੜੇ ਹੋਣਗੇ ਜਿਵੇਂ ਹੁਣ ਖੜੇ ਨੇ ਓਨੀ ਦੇਰ ਤੱਕ ਨਾਮ ਨੂੰ ਮਿਲਿਆ ਕਰਦਾ ਸਾਰੇ ਕੱਲਾ ਵੀ ਟਾਈਮ ਦਾ ਵੀ ਤੁਸੀਂ ਵਾਹਿਗੁਰੂ ਸਾਹਿਬ ਨੂੰ ਜਪੋ ਲੇਕਿਨ ਉਹਦੀ ਸ਼ਕਤੀ ਨਹੀਂ ਹੋਇਆ ਕਰਦੀ ਸੋ ਅੱਜ ਤੋਂ ਬਾਅਦ ਤੁਸੀਂ ਗੁਰੂ ਬਾਰੇ ਹੋ ਕੇ ਨਾਮ ਜਪਣਾ ਉਹਦਾ ਪਹਿਲਾ ਤਰੀਕਾ ਇਹ ਹੁੰਦਾ ਕਿ ਮਾਲਾ ਲੈ ਲਓ ਪਹਿਲੀ ਜਮਾਤ ਦੇ ਸਟੂਡੈਂਟ ਦੀ ਮੈਂ ਗੱਲ ਕਰਦਾ ਉਹ ਹੁੰਦੀ ਹੈ ਕਿ ਮਾਲਾ ਲੈ ਲਓ ਹਰ ਮੰਤਰ ਦੇ ਨਾਲ ਇਸ ਤਰ੍ਹਾਂ ਵਾਹਿਗੁਰੂ 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 ਚਾਹੇ ਤੇਜ਼ੀ ਨਾਲ ਕਹੋ ਚਾਹੇ ਹਰੀ ਕਹੋ ਇਹ ਢਾਈ ਘੰਟੇ ਜ਼ਰੂਰ ਨਾਮ ਜਪਣਾ ਚਾਹੀਦਾ ਘੱਟ ਤੋਂ ਘੱਟ ਬਾਕੀ ਜਿੰਨਾ ਵੱਧ ਤੋਂ ਵੱਧ ਜਪ ਲਓ ਫਿਰ ਸਾਨੂੰ ਇਹ ਸਵਾਲ ਹੁੰਦਾ ਵੀ ਅਸੀਂ ਕੰਮਾਂ ਕਾਰਾਂ ਵਾਲੇ ਬੰਦੇ ਹਾਂ ਅਸੀਂ ਢਾਈ ਘੰਟੇ ਕਿਵੇਂ ਨਾਮ ਜਪਾਂਗੇ ਇਸ ਤਰ੍ਹਾਂ ਦੇ ਸਵਾਲ ਆ ਜਾਂਦੇ ਨੇ ਉਹਦਾ ਤਰੀਕਾ ਇਹ ਹੈ ਕਿ ਤੁਸੀਂ ਕੋਈ ਸਮਾਂ ਮਿੱਥ ਲਓ ਵੀ ਇੰਨਾ ਚਿਰ ਤਾਂ ਜ਼ਰੂਰ ਜਪਣਾ ਕੁਛ ਸੌਦੇ ਜੋ ਵੀ ਹੋਣਾ ਮੇਨ ਬੰਨ ਲਓ ਉਹ ਤੁਸੀਂ ਵਾਹਿਗੁਰੂ 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 ਮਾਲਾ ਦੇ ਨਾਲ ਚੁੱਕੀ ਜਾਣਾ ਬਾਕੀ ਜਿਹੜਾ ਹੈ ਤੁਸੀਂ ਚੰਡੀਗੜ੍ਹ ਨੂੰ ਜਾਂਦੇ ਹੋ ਬਾਹਰ ਕਿਤੇ ਕੰਮ ਜਾਂਦੇ ਹੋ ਸਾਈਕਲ ਚਲਾ ਰਹੇ ਹੋ ਸੱਜੇ ਪੈਰ ਨਾਲ ਸਤਨਾਮ ਕਰੋ ਖੱਬੇ ਨਾਲ ਵਾਹਿਗੁਰੂ ਕਹੋ ਹਰ ਚਲਾ ਰਿਹਾ ਆਦਮੀ ਸੱਜੇ ਨਾਲ ਸਤਨਾਮ ਕਰੋ ਖੱਬੇ ਨਾਲ ਵਾਹਿਗੁਰੂ ਕਹੋ ਪੈਦਲ ਤੁਰਿਆ ਜਾ ਰਿਹਾ ਹੈ ਸੱਜੇ ਨਾਮ ਸਤਨਾਮ ਦੂਜੇ ਨਾਮ ਵਾਹਿਗੁਰੂ ਗਾਹ ਹਾਜ਼ਰ ਨਹੀਂ ਹੋਣਾ ਨਾਮ ਜਪਦਾ ਹੀ ਰਹੇ ਸਮਾਂ ਵਾਹਿਗੁਰੂ ਨੇ ਬਹੁਤ ਦਿੱਤਾ ਇਸ ਤਰ੍ਹਾਂ ਦੇ ਨਾਲ ਇਹ ਸਾਰੇ ਸੁਭਾਅ ਹੀ ਤੁਸੀਂ ਸਾਰਾ ਦਿਨ ਨਾਮ ਜਪਦੇ ਰਹੋਗੇ ਇਸ ਤੋਂ ਅਗਲੀ ਜੋ ਜਮਾਤ ਹੈ ਜਿਸ ਨੂੰ ਪੰਜਵੀਂ ਜਮਾਤ ਕਹਿੰਦੇ ਨੇ ਨਾਮ ਦੀ ਉਹ ਅੰਦਰ ਮਾਲਾ ਨਹੀਂ ਫੇਰੀ ਜਾਂਦੀ ਚੌਂਕੜਾ ਮਾਰ ਕੇ ਸਿੱਧੇ ਬੈਠ ਜਾਂਦੇ ਉਸ ਤੋਂ ਬਾਅਦ ਰਸਨਾ ਦੇ ਨਾਲ ਨਾਮ ਜਪੀਦਾ ਲੇਕਿਨ ਬਹੁਤ ਹਲਕੀ ਆਵਾਜ਼ ਦੇ ਅੰਦਰ ਜਿਹਨੂੰ ਮੱਧਮਾ ਬਾਣੀ ਕਹਿੰਦੇ ਨੇ ਮੱਧਮਾ ਬਾਣੀ ਨਾਲ ਜਦੋਂ ਤੁਸੀਂ ਰਸਨਾ ਨਾਲ ਨਾਮ ਜਪੋਗੇ ਤਾਂ ਉਹਦਾ ਅਸਰ ਹੋਇਆ ਕਰਦਾ ਕਿ ਰਸਨਾ ਦੇ ਉੱਤੇ ਰਸ ਆ ਜਾਇਆ ਕਰਦਾ ਰਸ ਆ ਕੇ ਥੋੜੀ ਦੇਰ ਦੇ ਬਾਅਦ ਖੁਮਾਰੀ ਆਉਣ ਲੱਗ ਜਾਂਦੀ ਹੈ ਫਿਰ ਜਦੋਂ ਇੱਥੇ ਨਾਮ ਆ ਜਾਵੇ ਫਿਰ ਆਦਮੀ ਨੂੰ ਐਂ ਲੱਗਦਾ ਵੀ ਮੈਂ ਅੱਜ ਨਾਮ ਨਹੀਂ ਜਪਿਆ ਮੈਨੂੰ ਕੋਈ ਨਸ਼ਾ ਜਿਹਾ ਨਹੀਂ ਕਰਿਆ ਇੱਕ ਵਾਰੀ ਜਪਿਆ ਹੋਇਆ ਢਾਈ ਘੰਟੇ ਚੌਵੀ ਘੰਟੇ ਦੀ ਚਾਬੀ ਮਿਲ ਜਾਇਆ ਕਰਦੀ ਇਸ ਤੋਂ ਬਾਅਦ ਹੁੰਦਾ ਮੁਢਲਾ ਨਾਮ ਜਿਹਨੂੰ ਅੱਠਵੀਂ ਜਮਾਤ ਕਹਿੰਦੇ ਨੇ ਇਹ ਹੁੰਦਾ ਕਿ ਸਵਾਸ ਨਾਲ ਨਾਮ ਜਪੀਦਾ ਉਹਦਾ ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ ਸਾਰੇ ਚੌਂਕੜੀ ਮਾਰ ਕੇ ਬੈਠ ਜਾਓ ਜਿੰਨੇ ਵੀ ਪ੍ਰੇਮੀ ਬੈਠੇ ਸਭ ਬੈਠੋ ਚੌਂਕੜੀ ਮਾਰ ਲਓ ਤੇ ਦੋਵੇਂ ਬਾਹਾਂ ਆਪਣੇ ਗੋਡਿਆਂ ਤੇ ਰੱਖ ਲਓ ਸਿੱਧਾ ਹੋ ਗਿਆ ਬਿਲਕੁਲ ਵੀਰ ਦੀ ਹੱਡੀ ਸਿੱਧੀ ਕਰਕੇ ਸਾਰੇ ਚੌਂਕੜੀ ਮਾਰ ਲਓ ਭਾਈ ਇਸ ਤਰ੍ਹਾਂ ਬਾਹਾਂ ਆਪਣੇ ਗੋਡਿਆਂ ਤੇ ਕਰ ਲਓ ਹੱਥ ਨਾ ਜੋੜੋ ਸਿੱਧੇ ਰੱਖੋ ਇਸ ਤਰ੍ਹਾਂ ਸਿੱਧੇ ਸਿੱਧੀ ਵੀਰ ਦੀ ਹੱਡੀ ਕਰ ਲਓ ਗਰਦਨ ਦੀ ਆਹ ਤੇ ਆਹ ਇਹ ਇੱਕ ਲਾਈਨ ਚ ਵੱਜਵੇ ਹੁਣ ਤੁਸੀਂ ਸਵਾਸ ਖਿੱਚੋ ਅੰਦਰ ਨੂੰ ਖਿੱਚੋ ਸਵਾਸ ਹੁਣ ਛੱਡ ਦਿਓ ਫਿਰ ਖਿੱਚੋ ਅੰਦਰ ਨੂੰ ਫਿਰ ਛੱਡ ਦਿਓ ਹੁਣ ਜਦੋਂ ਤੁਸੀਂ ਅੰਦਰ ਨੂੰ ਸਵਾਸ ਲਜਾਓਗੇ ਇਹਦੇ ਨਾਲ ਤੁਸੀਂ ਕਹੋ ਸਤਨਾਮ ਬਾਹਰ ਨੂੰ ਆਓ ਵਾਹਿਗੁਰੂ ਰਾਰਾ ਜਿਹੜਾ ਕਹਿਣਾ ਹੈ ਗੁਰੂ ਦਾ ਉਹ ਜਵਾਨ ਦੇ ਨਾਲ ਲਾ ਕੇ ਕਹਿਣਾ ਇਹਦੇ ਨਾਲ ਜਦੋਂ ਰਾਰਾ ਲੱਗੇਗਾ ਇਹਦੇ ਚ ਰਸ ਆਏਗਾ ਜਵਾਨ ਦੇ ਅੰਦਰ ਫਿਰ ਕਹੋ ਸਤਨ ਮੈਂ ਬੋਲੂੰਗਾ ਸਤਨਾਮ ਤੁਸੀਂ ਸਾਹ ਨੂੰ ਖਿੱਚ ਲਓ ਜਦੋਂ ਮੈਂ ਵਾਹਿਗੁਰੂ ਕਹੂੰਗਾ ਉਸ ਵੇਲੇ ਬਾਹਰ ਨੂੰ ਛੱਡ ਦਿਓ ਨਿਕਲੋ ਭਾਈ ਸਰ ਕਰੋ ਹੁਣ ਥੋੜੀ ਦੇਰ ਇੱਕ ਜਗ੍ਹਾ ਵਧੀਆ ਸ बोलना नहीं है और सुरती नाल जपो अंदर भी साफ आंदा है सतनाम तो बाहर भी आंदा है वाहिगुरु तो जब बाल ना बोलिया ना सुनने की कोशिश करो आप ही सतनाम वाहिगुरु सतनाम वाहिगुरु इस तरह श्वास के नाम जपना यह अठवीं जमात का मिटन का नाम समझो इस तरह बाद बिरती सूक्ष्म हो जाती है जो नींद आए क्योंकि आप फिर मेल नहीं अपना होना मेरे मैं टोलते फिर मैं संतोल रखना हमें याद रख रहे हो सारिया गल् जो नींद आती है नाम जपते हैं फिर इस तरह करना है श्वास खिंच लो अंदर उसके बाद रोक लो डबल टाइम रोकना है जिन्ना टाइम खिचन लगता उसके बाद फिर छड़ दो हम मैं तीन बारी वाहगुरू 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 कहूंगा उन्ना चर च श्वास खिंचो छह बारी मैं वाहगुरू 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 बोलूंगा उन्ना चर श्वास रोक के रखना उसके बाद मैं तीन बारी डर कहूंगा छह के बाद फिर श्वास छड़ देगा सो हमें अंदर में श्वास खिंचना वाहेगुरू 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 ये सात कंधे आ जाने हम खिंचो तीन बारी अंदर मुझा सह जाता कहो छह बारी रोक के कहो तीन बारी छद के कहो करो प्रैक्टिस नाम जग जपना है जे नींद आने लग जाए तो नींद आ झूठे आने लग जाते हैं नींद ये नींद बिल्कुल नहीं आओ ये इस तरह करना जे सांस बचता बाकी बच्चों का सांस ज्यादा रुक जाया कर रहा सैनिया का घट रुकता वो चार बारी अंदर में जाते हैं तो हम अठ बारी रोक चार बारी छड़ गए इस तरह भी जा रहे फिर पांच बारी दस बारी फिर पांच बारी फिर छह बारी अंदर में जाते बारह बारी अंदर रोक के छह बारी बाहर नहीं इस तरह हौली हौली साल के अंदर अंदर दस बारी ला जाना दस बारी वाहगुरू साहब तक खिंचते खिंचते भी बारी रोक के तो दस बारी छड़ गए सो श्वास का नाम जोड़ा है वह होंगे जिन्हों का मन नहीं टिकता वो फिर कहते हैं जी मेरा मन नहीं टिकता ये मन कितने नहीं जाता क्योंकि मन जोड़ा है तो पाण का सवार होंगे पाण रोक दो मन रुक जाता जो घोड़े कचते आए वो बाटा पढ़ते रोक दो मन कितने लगते हैं कितने नहीं करता सो इस तरह के नाल इस तरह अगे जोड़ा है वह मैट्रिक का नाम मैं तुम दसा वह होंगे अद्धा सह अंदर लै जाइए जो सह अंदर खिंचना है तो फिर वो नाल पाना वाहे छना गुरु वाहे गुरु तुम सह खिंच के कहो मैं हूं वाहे गुरु वाहे गुरु वाहे गुरु ये धुनी बन जानी होंगी है जिन्हें धुन ध्यान कहते हैं इतने सुर पिछे रखनी है फिर टका जब यह नाम दसना जरा गग्गा है वह उत्तों थले नहीं लियाना जी हाह है वह नाभी तक लै जाना सो ए सुरत इतने टका के रखनी है इन आग्या चक्कर कहते हैं इतने यह शब्द का ध्यान सुनना जे ना सुने इतने दो चीजा आया कर दें एक सुरत होंगी है नाम ना लगी रही है जी मूर्त होंगी है वह कुछ देखना चाहती है उन्होंने प्रकाश दिशन लग जाते हैं बहुत किस्म के प्रकाश दिखते हैं जो असं प्रकाशा देखने लग जाइए फिर सारी सुरत खिंड जाती है तो असं इतने गुरु नानक साहब का ध्यान टका लेना वे सुरत में बन के पढ़ा दें सो इस तरह नाम जपी जाने वाहे गुरु इतने गुरु नानक का ध्यान रखना उन्होंने चरणों का हौली हौली बनना हों ध्यान मेहनत कर करके साल दो साल लग जाते हैं ध्यान बनते यह फिर अवस्था आती है जदों गुरु नानक प्रकाश बन जाता हों प्रकाश बन के ਤੁਹਾਨੂੰ ਆਪਣਾ ਸਰੀਰ ਐਂ ਲੱਗਣ ਲੱਗ ਜੂ ਗੁਰੂ ਨਾਨਕ ਸਾਹਿਬ ਦਾ ਸਰੀਰ ਹੋ ਗਿਆ, ਉਹਦੇ ਬਾਅਦ ਜੋਤੀ ਦਾ ਧਿਆਨ ਆ ਜਾਣਾ। ਸੋ ਇਸ ਹੱਦ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ। ਇਸ ਤੋਂ ਬਾਅਦ ਅਣਹੱਦ ਸ਼ਬਦ ਬੋਲਿਆ ਜਾਂਦਾ ਹੈ ਕੰਨ ਦੇ ਕੋਲ, ਬਹੁਤੇ ਤਾਂ ਕੰਨ ਬੰਦ ਕਰਕੇ ਬੋਲਦੇ ਨੇ, ਸਾਰਾ ਸਵਾਮੀਆਂ ਦਾ ਟੀਚਾ ਉਹ ਇਸ ਤਰ੍ਹਾਂ ਕੰਨ ਬੰਦ ਕਰ ਲੈਂਦੇ ਨੇ, ਉਹਦੇ ਚ ਆਵਾਜ਼ ਸੁਣਦੀ ਹੈ। ਲੇਕਿਨ ਆਪਣੇ ਗੁਰਮਤ ਦਾ ਤਰੀਕਾ ਇਹ ਹੈ ਕਿ ਮਨ ਦੀ ਇਕਾਗਰਤਾ ਦੇ ਨਾਲ ਜਿਹੜੀ ਆਵਾਜ਼ ਬੋਲੇ ਉਹ ਆਵਾਜ਼ ਫਿਰ ਜਾਇਆ ਨਹੀਂ ਕਰਦੀ। ਹੁਣ ਹਰ ਵਕਤ ਕੰਨ ਕੌਣ ਬੰਦ ਕਰੇ, ਹਰ ਵਕਤ ਬੈਠੋ ਕੰਨ ਬੰਦ ਕਰੋ, ਕੰਨਾਂ ਦੇ ਵਿੱਚ ਕੁਝ ਫੈਕਟ ਪੈ ਜੇ, ਇਹ ਬਿਰਤੀ ਇਕਾਗਰ ਹੋ ਕੇ ਆਪਣੇ ਆਪ ਸਾਊਂਡ ਆ ਜਾਏਗੀ ਕਿ ਲੰਮੀ ਟਿਊਨ, ਉਹ ਟਿਊਨ ਐਂ ਹੋਏਗੀ ਜਿਵੇਂ ਘੰਟਾ ਵੱਜਦਾ ਹੁੰਦਾ ਪਹਿਲਾਂ ਪਹਿਲਾਂ। ਉਸ ਤੋਂ ਬਾਅਦ ਜਿਵੇਂ ਰਬਾਬ ਹੁੰਦੀ ਹੈ, ਸਿਤਾਰ ਹੁੰਦੀ ਹੈ, ਇਹਦੀ ਆਵਾਜ਼ ਦੀ ਜਿਹੜੀ ਪਿਛਲੀ ਹੁੰਦੀ ਹੈ ਉਸ ਤਰ੍ਹਾਂ ਦੀ ਟਿਊਨ ਬਣ ਜਾਂਦੀ ਹੈ, ਫਿਰ ਹੌਲੀ ਹੌਲੀ ਬੰਸਰੀ ਬਣ ਜਾਂਦੀ ਹੈ। ਇਸ ਤਰ੍ਹਾਂ ਤਰੱਕੀ ਕਰਦੇ, ਪੰਜ ਸ਼ਬਦ ਹੁੰਦੇ ਨੇ ਇਹਦੇ ਨਾਲ ਗੁਰਮੰਤਰ ਜੋੜ ਦੇਣੇ। ਇਸ ਤੋਂ ਬਾਅਦ ਜਦੋਂ ਇੱਥੇ ਬਿਰਤੀ ਪਹੁੰਚ ਗਈ ਫਿਰ ਸੁਰਤੀ ਉੱਪਰ ਨੂੰ ਚੜ੍ਹਨ ਲੱਗ ਜਾਂਦੀ ਹੈ, ਇਸ ਥਾਂ ਤੇ ਤ੍ਰਿਪਤੀ ਹੁੰਦੀ ਹੈ, ਇੱਥੇ ਦਸਵਾਂ ਦੁਆਰ ਹੁੰਦਾ। ਤੇ ਇੱਥੇ ਧਿਆਨ ਇਹ ਹੁੰਦਾ ਕਿ ਗੁਰੂ ਨਾਨਕ ਸਾਹਿਬ ਨੂੰ ਇਸ ਥਾਂ ਦੇ ਉੱਤੇ ਬਿਠਾ ਲਈਦਾ, ਕਮਲ ਦੇ ਫੁੱਲ ਉਹਨਾਂ ਦਾ ਧਿਆਨ ਕਰੀਦਾ। ਫਿਰ ਇਸ ਤਰ੍ਹਾਂ ਦਸਵੇਂ ਦੁਆਰ ਚ ਬਿਰਤੀ ਪਹੁੰਚ ਗਈ ਹੈ, ਜੋਗੀਆਂ ਦੇ ਸਵਾਸ ਪਹੁੰਚਦੇ ਨੇ, ਅਸੀਂ ਹੱਠ ਯੋਗ ਨਹੀਂ ਕਰਦੇ, ਅਸੀਂ ਸਬਦ ਸੁਰਤ ਮਾਰਗ ਜਪਦੇ ਹਾਂ। ਸੋ ਇਹਦੇ ਨਾਲ ਸੁਰਤੀ ਤੁਹਾਡੀ ਉੱਥੇ ਪਹੁੰਚ ਜਾਏਗੀ, ਅਜੀਬ ਆਨੰਦ ਆਉਣਗੇ। ਇੱਥੇ ਨਾਮ ਚੱਲਦਾ ਵਨ ਫੋਲਡ, ਇੱਥੇ ਇੱਕ ਚੀਜ਼ ਹੋਰ ਜਾਗਦੀ ਹੈ ਜਿਹਨੂੰ ਗਿਆਨ ਕਹਿੰਦੇ ਨੇ। ਗਿਆਨ ਜੋ ਕੋਈ ਪਹਿਲਾਂ ਦਿੰਦਾ ਹੈ ਵੱਧ ਗਿਆਨ ਹੁੰਦਾ, ਉਹ ਗਿਆਨ ਕੋਈ ਕੰਮ ਨਹੀਂ ਕਰਿਆ ਕਰਦਾ, ਇੱਕ ਗੱਲ ਸਮਝ ਆ ਜਾਂਦੀ ਹੈ ਵੀ ਆਹ ਵਾਹਿਗੁਰੂ ਹੈ ਸਾਰੇ। ਇਹ ਸਮਝ ਚ ਆਉਣ ਦਾ ਕੋਈ ਫਰਕ ਨਹੀਂ ਪੈਂਦਾ, ਜੇ ਸਾਨੂੰ ਪਤਾ ਲੱਗ ਜਾਵੇ ਵੀ ਧਰਤੀ ਚ ਪਾਣੀ ਹੈ, ਅਸੀਂ ਇੱਥੇ ਪੈਸੇ ਖੜੇ ਹਾਂ ਕੋਈ ਮਤਲਬ ਨਹੀਂ ਸਾਰਦਾ, ਨਹੀਂ ਜਾਓ ਧਰਤੀ ਚ ਪਾਣੀ ਹੈ। ਪਾਣੀ ਦਾ ਫਾਇਦਾ ਤਾਂ ਹੈ ਜੇ ਬੋਰ ਕਰਕੇ ਸਾਡੇ ਹੱਥ ਚ ਆ ਜੇ। ਇੱਥੇ ਗਿਆਨ ਦੀ ਬਿਰਤੀ, ਇਹਨੂੰ ਵਿਵੇਕ ਬਿਰਤੀ ਕਹਿੰਦੇ ਨੇ, ਉਹ ਜਾਗਿਆ ਕਰਦੀ ਹੈ। ਇਹ ਫਿਰ ਗੁਰੂ ਗ੍ਰੰਥ ਸਾਹਿਬ ਆਪੇ ਹੀ ਗਿਆਨ ਦਿੰਦੇ ਨੇ, ਕੋਈ ਮਹਾਂਪੁਰਸ਼ ਤੁਹਾਡੇ ਕੋਲ ਆਵੇਗਾ, ਤੁਹਾਡੀ ਬਿਰਤੀ ਦਾ ਮਿਟਾਉ, ਉਹ ਆਪੇ ਬੋਲਣਾ ਸ਼ੁਰੂ ਕਰ ਦੇਗਾ। ਆਟੋਮੈਟਿਕ ਵਾਹਿਗੁਰੂ ਦਾ ਪ੍ਰਬੰਧ ਹੈ ਗੁਰੂ ਘਰ ਦੇ ਅੰਦਰ। ਤੁਸੀਂ ਐਸੇ ਸਤਸੰਗ ਚਲੇ ਜਾਓਗੇ ਜਿੱਥੇ ਤੁਹਾਨੂੰ ਗਿਆਨ ਦੀਆਂ ਬਾਤਾਂ ਸਮਝ ਆ ਜਾਣਗੀ, ਫਿਰ ਕਿਸੇ ਮਹਾਂਪੁਰਸ਼ ਦੇ ਨਾਲ ਤੁਹਾਡਾ ਸੰਗ ਹੋਜੂ, ਤੁਸੀਂ ਸ਼ੰਕਰ ਆਪਣਾ ਬਿਰਤੀ ਕਹੋਗੇ, ਉਹਨਾਂ ਨੇ ਫਟਾਫਟ ਦੱਸ ਦੇਣਾ ਵੀ ਆਹ ਚੀਜ਼ ਹੈ। ਉਹ ਗੁਰੂ ਗ੍ਰੰਥ ਸਾਹਿਬ ਉਹਦੇ ਤੇ ਮੋਹਰ ਲਾ ਦਿੰਦੇ ਨੇ ਵੀ ਭਾਈ ਸਾਰੇ ਵਾਹਿਗੁਰੂ ਹੈ, ਕੋਈ ਵਾਹਿਗੁਰੂ ਤੋਂ ਬਗੈਰ ਹੈ ਨਹੀਂ। ਫਿਰ ਉਹਨੂੰ ਪ੍ਰਪੱਕ ਕਰੀਦਾ ਸਮਾਧੀ ਚ, ਜੇ ਸਮਾਧੀ ਲੱਗਦੀ ਹੈ ਪਹਿਲਾਂ ਢਾਈ ਮਿੰਟ ਦੀ ਲੱਗਿਆ ਕਰਦੀ ਹੈ, ਜਿਹੜਾ ਢਾਈ ਮਿੰਟ ਦੀ ਸਮਾਧੀ ਲਾ ਲਓ ਸਮਝ ਲਓ ਸਮਾਧੀ ਦੇ ਰਾਹ ਪੈ ਗਿਆ, ਉਹਨੂੰ ਇੱਕ ਧਾਰਨਾ ਕਿਹਾ ਜਾਂਦਾ। ਇਸ ਤਰ੍ਹਾਂ 12 ਧਾਰਨਾ ਅੱਧੇ ਘੰਟੇ ਦੀਆਂ ਜਦੋਂ ਲੱਗਣ ਲੱਗ ਜਾਣ, ਲਗਾਤਾਰ ਲੱਗ ਜਾਏ ਫਿਰ ਸਮਾਧੀ ਬਣ ਜਾਇਆ ਕਰਦੀ। ਜਦੋਂ ਢਾਈ ਘੰਟੇ ਦੀ ਸਮਾਧੀ ਲੱਗ ਜਾਵੇ ਉਹਨੂੰ ਸੰਤ ਪ੍ਰਿਆਸ ਸਮਾਧ ਕਹਿੰਦੇ ਨੇ, ਜਾਣਨ ਵਾਲੀ ਸਮਾਧੀ। ਇਸ ਤੋਂ ਬਾਅਦ ਜਿਹੜੀ ਲੱਗਦੀ ਹੈ ਉਹਨੂੰ ਜਾਣਦਾ ਨਹੀਂ ਕੋਈ ਵੀ, ਬਿਰਤੀ ਰਸ਼ ਚਲੀਨ ਹੋ ਜਾਂਦੀ ਹੈ ਤੇ ਜਦ ਥੱਲੇ ਆਉਂਦੀ ਹੈ ਫਿਰ ਪਤਾ ਲੱਗਦਾ। ਸੋ ਇਸ ਤਰ੍ਹਾਂ ਹੌਲੀ ਹੌਲੀ ਭਾਈ ਚਲਦੇ ਚਲਦੇ ਤੁਹਾਡਾ ਆਪਣਾ ਆਪ ਖਤਮ ਹੋ ਜਾਣਾ। ਇੱਥੇ ਵਾਹਿਗੁਰੂ ਰਹਿ ਲੈਣਾ, ਅੰਦਰ ਵੀ ਵਾਹਿਗੁਰੂ ਬਾਹਰ ਵੀ ਵਾਹਿਗੁਰੂ, ਬਾਹਰ ਪਿੱਤਰ ਇੱਕੋ ਗੱਲ ਹੈ, ਇਹ ਵਿਗਿਆਨ ਬਤਾਈ। ਆਖਰੀ ਅਵਸਥਾ ਗਿਆਨ ਦੀ ਹੁੰਦੀ ਹੈ, ਇਹਦੇ ਅੱਗੇ ਹੁੰਦਾ ਵਿਗਿਆਨ। ਵਿਗਿਆਨ ਉਹ ਅਵਸਥਾ ਹੁੰਦੀ ਹੈ ਜਿਹੜਾ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਵੇ, ਆਪਣਾ ਆਪ ਮੁੱਕ ਜਾਵੇ। ਸੋ ਇਹ ਰਸਤਾ ਜਿਹੜਾ ਹੈ ਆਪਣਾ ਇਹ ਹੈ, ਇਹਦੇ ਚ ਭਰਮ ਭੁਲੇਖਾ ਨਹੀਂ ਖਾਣਾ, ਮਿਹਨਤ ਤੁਸੀਂ ਕਰਨੀ ਹੈ, ਰਸਤਾ ਗੁਰੂ ਗ੍ਰੰਥ ਸਾਹਿਬ ਚ ਸਾਰਾ ਲਿਖਿਆ ਹੋਇਆ। ਜੋ ਕੁਛ ਮੈਂ ਬੋਲਿਆ ਮਹਾਰਾਜ ਦੇ ਜੋ ਗੁਰੂ ਗ੍ਰੰਥ ਸਾਹਿਬ ਕਰਨਾ ਉਹਦੇ ਮੁਤਾਬਕ, ਜਾਂ ਮਹਾਂਪੁਰਸ਼ਾਂ ਨੇ ਜਿਹੜੀਆਂ ਕਰਨੀਆਂ ਕਮਾਈਆਂ ਕੀਤੀਆਂ ਉਹਨਾਂ ਦੇ ਮੁਤਾਬਕ। ਸੋ ਇਸ ਕਰਕੇ ਭੁਲੇਖਾ ਨਹੀਂ ਖਾਣਾ ਬਿਲਕੁਲ। ਬਾਕੀ ਦੂਸਰੀ ਗੱਲ ਇਹ ਰਹੀ ਜਿਸਦਾ ਮੈਂ ਆਪ ਨੂੰ ਧੰਨਵਾਦ ਕਰਦਾ, ਵਧਾਈਆਂ ਦਿੰਦਾ, ਉਹ ਇਹ ਹੈ ਕਿ ਸਾਹਿਬ ਸਿੰਘ ਜੀ ਇਹ ਚੌਥਾ ਕੌਤਕ ਵਰਤਿਆ ਬਾਜ ਦਾ। ਪਹਿਲੀ ਵਾਰੀ ਮਨਾਲੇ ਪਿੰਡ ਅੰਮ੍ਰਿਤ ਦਾ ਇਸ ਤਰ੍ਹਾਂ ਹੀ ਸ਼ਿਕਾਰ ਹੋਏ ਸੀ, ਜਿਸ ਬਾਅਦ ਗੁਰਮੰਤਰ ਦੇਣ ਲੱਗੇ ਬਾਜ ਆ ਕੇ ਦੱਸ ਗਿਆ ਇਕਦਮ। ਇਹ ਸੰਤੋਖ ਸੋਹਣਾ ਨੇ ਕਿਹਾ ਵੀ ਨਹੀਂ ਹਮੇਸ਼ਾ ਆ ਕੇ ਦੋ, ਇਹ ਸ਼ਾਮਿਆਂ ਨੇ ਵੀ ਉੱਥੇ ਅੰਦੇਰੇ ਦੇਣ ਲੱਗ ਗਿਆ। ਸਾਹਮਣੇ ਬਹਿ ਗਿਆ, ਸਾਰੀ ਸੰਗਤ ਨੂੰ ਨਜ਼ਰ ਆਉਂਦਾ ਸੀ। ਉਸ ਤੋਂ ਬਾਅਦ ਤੀਰ ਚਲੇ ਗਏ, ਉੱਥੇ ਵੀ ਇਸ ਤਰ੍ਹਾਂ ਹੀ ਹੋਇਆ। ਜਦ ਅੰਮ੍ਰਿਤ ਛਕਾਉਣ ਲੱਗੇ ਉਸੇ ਵੇਲੇ ਬਾਜ ਆ ਗਏ, ਫਿਰ ਉਹਨੂੰ ਬੇਨਤੀ ਕੀਤੀ ਕਿ ਹੇਠਾਂ ਆ ਕੇ ਦਰਸ਼ਨ ਦਿਓ, ਉਹ ਫੇਰ ਹੇਠਾਂ ਆ ਗਿਆ, ਤਲਾਵਾਰੀਆਂ ਖਾਣ ਲੱਗਿਆ ਸਿੰਘਾਂ ਦੇ ਉੱਤੇ ਖੁਸ਼ੀ ਚ ਆ ਗਏ। ਤੀਸਰੀ ਵਾਰੀ ਅਸੀਂ ਖਿਜ਼ਰਾਬਾਦ ਅੰਮ੍ਰਿਤ ਛਕਾ ਰਹੇ ਸੀ, ਉੱਥੇ ਦੋ ਆ ਗਏ, ਉਹ ਵੀ ਇਸੇ ਤਰ੍ਹਾਂ ਬੜੇ ਪ੍ਰਸੰਨ ਹੋ ਕੇ ਸਿੰਘਾਂ ਨੂੰ ਨੀਵੇਂ ਹੋ ਕੇ ਦਰਸ਼ਨ ਦਿੰਦੇ ਰਹੇ, ਆਰਾ ਘੁੰਮਦੇ ਰਹੇ ਸ਼ਾਮਿਆਨੇ ਦੇ ਉੱਤੇ। ਹੁਣ ਵਾਹਿਗੁਰੂ ਨੇ ਐਸੀ ਮੇਹਰ ਕੀਤੀ ਹੈ ਗੁਰੂ ਮਹਾਰਾਜ ਨੇ ਕਿ ਮੇਰੇ ਸਿੰਘਾਂ ਨੂੰ ਇਹ ਪਤਾ ਲੱਗ ਜਾਵੇ ਵੀ ਮੈਂ ਤੁਹਾਡੇ ਤੋਂ ਦੂਰ ਨਹੀਂ ਗਿਆ ਹੋਇਆ। ਇਹ ਮੈਸੇਜ ਪਹੁੰਚਾਉਣ ਦੇ ਤਰੀਕੇ ਹੁੰਦੇ ਨੇ, ਕੋਈ ਕਬੂਤਰਾਂ ਦੇ ਰਾਹੀਂ ਪਹੁੰਚਾਉਂਦਾ, ਕੋਈ ਕੁੱਤਿਆਂ ਦੇ ਦਰਾਹੀ ਪਹੁੰਚਾਉਂਦਾ ਤੇ ਜਿਹੜਾ ਗੁਰੂ ਕਰਦਾ ਹੈ ਸਾਡਾ ਇਤਿਹਾਸ ਉਹ ਹੈ ਕਿ ਇਹ ਸੂਰਮਿਆਂ ਦਾ ਪੰਥ ਹੈ ਇਹਨੂੰ ਰਾਜੇ ਜੋ ਜਾਨ ਪੰਛੀਆਂ ਦਾ ਰਾਜਾ ਹੈ ਬਾਜ ਉਹਦੇ ਰਾਹੀਂ ਸੁਨੇਹਾ ਆਉਂਦਾ ਜਦੋਂ ਸਿੰਘਾਂ ਤੇ ਭੀੜ ਬਣੀ ਆ 1922 ਦੇ ਅੰਦਰ ਤੇ ਗੁਰੂ ਦੇ ਬਾਗ ਚ ਡਾਂਗਾ ਮਾਰ ਮਾਰ ਕੇ ਵਿਛਾ ਦਿੰਦੇ ਸੀ ਉਹ ਜਿੰਨਾ ਚਿਰ ਡਾਂਗਾ ਮਾਰਦੇ ਸੀ ਬਾਗ ਐਂ ਘੁੰਮਦਾ ਰਹਿੰਦਾ ਸੀ ਨਾਲ ਹੌਸਲਾ ਦਿੰਦਾ ਸੀ ਤਕੜੇ ਰਹੋ ਸਿੰਘ ਸਾਰੇ ਸ਼ਹੀਦ ਸਿੰਘ ਤੁਹਾਡੇ ਸਿਰ ਦੇ ਉੱਤੇ ਨੇ ਗੁਰੂ ਦਾ ਹੱਥ ਤੁਹਾਡੇ ਸੀਸ ਤੇ ਹੈ ਪ੍ਰਤਿਆ ਕੇ ਦੇਖਿਆ ਵੀ ਤੁਸੀਂ ਆ ਕੇ ਦੇਖ ਸਕ ਲੋ ਬਾਗ ਦੇਖਾ ਨਹੀਂ ਸਕਦਾ ਹੁੰਦਾ ਉਹਦਾ ਖੁਰਾਕ ਮਾਸ ਹੋਇਆ ਕਰਦੀ ਸੋ ਦੇਖ ਸਕ ਲਈ ਇੱਥੇ ਵੀ ਤੁਹਾਡੇ ਬਾਜ ਆਇਆ ਉਹ ਬਾਜ 4 ਦਿਨ ਇੱਥੇ ਰਿਹਾ ਸਾਰੇ ਸਿੱਖ ਸੰਸਾਰ ਦੇ ਅੰਦਰ ਧੁੰਮ ਪੈ ਗਈ ਅਖਬਾਰਾਂ ਚ ਆ ਗਿਆ ਹਰ ਕੋਈ ਦੌੜਿਆ ਫਿਰਦਾ ਜਿਨ੍ਹਾਂ ਨੇ ਦੇਵ ਦਰਸ਼ਨ ਕੀਤੇ ਹੈ ਉਹ ਆਪਣੇ ਆਪ ਨੂੰ ਧੰਨਵਾਦੀ ਕਹਿੰਦੇ ਨੇ ਜਿਹੜੇ ਕਰ ਨਹੀਂ ਸਕੇ ਉਹ ਪਛਤਾ ਰਹੇ ਸੋ ਇਹ ਗੁਰੂ ਮਹਾਰਾਜ ਦਾ ਮੈਸੇਜ ਲੈ ਕੇ ਤੁਹਾਡੇ ਕੋਲ ਆਇਆ ਸੀ ਬਈ ਜੋ ਤੁਸੀਂ ਕਰ ਰਹੇ ਹੋ ਇਹ ਅਸੀਂ ਅਪਰੂਵ ਕਰ ਰਹੇ ਹਾਂ ਠੀਕ ਹੈ ਤੁਸੀਂ ਲੱਗੇ ਰਹੋ ਕਿਉਂਕਿ ਇਹ ਜਿਹੜਾ ਆਪਣਾ ਮਿਸ਼ਨ ਹੈ ਇਹ ਬਿਲਕੁਲ ਨਿਸ਼ਕਾਮ ਚੱਲ ਰਿਹਾ ਪੈਸੇ ਦੀ ਕਿਸੇ ਨੂੰ ਝਾਕ ਹੀ ਨਹੀਂ ਕਿਸੇ ਪਦਵੀ ਦੀ ਕਿਸੇ ਅਹੁਦੇ ਦੀ ਕਿਸੇ ਨੂੰ ਕੋਈ ਝਾਕ ਨਹੀਂ ਕਿਸੇ ਪੂਜਾ ਦੀ ਪਰਸਨਲ ਕਲਟ ਪਰਸਨੈਲਿਟੀ ਕਲਟ ਕੋਈ ਨਹੀਂ ਹੈ ਸਾਰੇ ਆਪਾਂ ਗੁਰੂ ਦੇ ਸਿੱਖ ਬਣ ਕੇ ਚੱਲ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਇਮਾਨਦਾਰੀ ਨਾਲ ਲੱਗ ਲੱਗ ਰਹੇ ਹਾਂ ਸੋ ਇਹ ਗੁਰੂ ਮਹਾਰਾਜ ਜੀ ਨੇ ਬੜਾ ਬਾਣੀ ਪ੍ਰਗਟ ਰਚ ਕੇ ਸਾਨੂੰ ਉਹ ਦਿਖਾ ਦਿੱਤਾ ਫਿਰ ਉਹਨੂੰ ਖੁੱਲਾ ਛੱਡ ਦਿੱਤਾ ਗਿਆ ਵੀ ਜੇ ਐਸੇ ਹੀ ਹੈ ਕਈਆਂ ਦੇ ਮਨਾਂ ਚ ਭਰਮ ਸੀ ਵੀ ਇਹ ਸੱਟ ਕੇ ਹਾਰ ਕੇ ਬਹਿ ਗਿਆ ਸਾਤੇ ਹਾਰ ਕੇ ਸਾਡੇ ਦੀਵਾਨ ਚ ਇੱਥੇ ਹੀ ਬਹਿਣਾ ਸੀ ਉੱਥੇ ਥੋੜਾ ਪਿਆ ਸ਼ਹਿਰ ਚ ਜੇ ਬੰਦਿਆਂ ਤੇ ਬਹਿਣਾ ਸੀ ਸਿਨੇਮੇ ਚ ਬਹੁਤ ਭੀੜ ਹੁੰਦੀ ਹੈ ਹੋਰ ਹਰ ਥਾਂ ਦੇ ਉੱਤੇ ਬੰਦਿਆਂ ਦਾ ਇਕੱਠ ਹੈ ਕਿਤੇ ਰੋਈ ਚ ਬਹਿ ਜਾਂਦਾ ਬੰਦਿਆਂ ਚ ਬੈਠ ਕੇ ਤਾਂ ਉਸਨੂੰ ਖਤਰਾ ਸੀ ਲੇਕਿਨ ਉਹ ਸਿੰਘਾਂ ਦੇ ਵਿੱਚ ਆ ਕੇ ਬੈਠਿਆ ਸੰਦੇਸ਼ ਸੋਹਣਾ ਨੇ ਚੁੱਕ ਲਿਆ ਸੀ ਛੁੱਟਣ ਦੀ ਇਹਨੇ ਕੋਸ਼ਿਸ਼ ਨਹੀਂ ਕਰੀ ਨੱਠਣ ਦੀ ਕੋਸ਼ਿਸ਼ ਨਹੀਂ ਕਰੀ ਉਸ ਤੋਂ ਬਾਅਦ ਜੋ ਕੁਛ ਬੇਨਤੀ ਕੀਤੀ ਹੈ ਕਿ ਅਸੀਂ ਤਾਂ ਸਾਡੇ ਕੋਲ ਤਾਂ ਦਰਿਆ ਤੇ ਪ੍ਰਸ਼ਾਦ ਹੈ ਉਹ ਛੱਕ ਲਓ ਉਹੀ ਛੱਕਦਾ ਰਿਹਾ ਫਲਦਾ ਤੇ ਪੈ ਫਲ ਛੱਕ ਲਏ ਤੇ ਆਖਰੀ ਦਿਨ ਉਹਨੂੰ ਬੇਨਤੀ ਕੀਤੀ ਵੀ ਜੇ ਤਾਂ ਮਹਾਰਾਜ ਤੁਸੀਂ ਰਹਿਣਾ ਤਾਂ ਤੁਸੀਂ ਪ੍ਰਸ਼ਾਦ ਛੱਕ ਲਓ ਫਿਰ ਸਾਡਾ ਦਿੱਤਾ ਹੋਇਆ ਜੇ ਤੁਸੀਂ ਜਾਣਾ ਤਾਂ ਭੋਗ ਲਾ ਦਿਓ ਸਾਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਜਾਣਾ ਤੇ ਇਹ ਪ੍ਰੇਮੀ ਦੱਸਦੇ ਨੇ ਵੀ ਜਦੋਂ ਇਹ ਗੱਲ ਕਹੀ ਵੀ ਤੁਸੀਂ ਪ੍ਰਸ਼ਾਦ ਛੱਕਣਾ ਉਹਨੇ ਐ ਮਾਰਤਾ ਸਿਰ ਬਈ ਨਹੀਂ ਛੱਕਣਾ ਉਸ ਤੋਂ ਬਾਅਦ ਕਿਹਾ ਗਿਆ ਵੀ ਤਾਂ ਫਿਰ ਭੋਗ ਲਾ ਦਿਓ ਉਹਨੇ ਭੋਗ ਲਾ ਤਾ ਇਹ ਮੇਰੇ ਕੋਲ ਆ ਗਏ ਕਹਿਣ ਲੱਗੇ ਜੀ ਹੁਣ ਕੀ ਹੁਕਮਾਨ ਹੈ ਹੁਣ ਇਹਨਾਂ ਨੂੰ ਬੇਨਤੀ ਕਰੋ ਅਰਦਾਸ ਕਰੋ ਆਪਾਂ ਜਾ ਕੇ ਛੱਡ ਜਾਂਦੇ ਹਾਂ ਬੇਨਤੀ ਕਰ ਦਿੰਦੇ ਹਾਂ ਉਹ ਬਾਹਰ ਵੀ ਨਿਕਲਦੇ ਸੀ ਖਿੜਕੀ ਵਿਚ ਵੀ ਬੈਠਦੇ ਸੀ ਉੜਨ ਨੂੰ ਉਹਨਾਂ ਨੂੰ ਹਰ ਵਕਤ ਥਾਂ ਸੀ ਉਹਨਾਂ ਦੇ ਮੂਹਰੇ ਪੰਛੀ ਵੀ ਉੜਦੇ ਫਿਰਦੇ ਸੀ ਚਿੜੀਆਂ ਵਗੈਰਾ ਹੋਰ ਪੰਛੀ ਝੱਟਾ ਮਾਰਨ ਨੂੰ ਉਹਨਾਂ ਨੂੰ ਥਾਂ ਸੀ ਲੇਕਿਨ ਇਸ ਤਰ੍ਹਾਂ ਬੈਠੇ ਰਹੇ ਜਿਵੇਂ ਨਾਲ ਸਿੰਘ ਬੈਠੇ ਹੁੰਦੇ ਨੇ ਉਹਨਾਂ ਦੇ ਸ਼ਹੀਦ ਸਿੰਘਾਂ ਦਾ ਪਹਿਰਾ ਸੀ ਉਹਨਾਂ ਨੇ ਆਪਣੇ ਬਾਜ ਨੂੰ ਰੋਕ ਕੇ ਰੱਖਿਆ ਤੇ ਜਦ ਤੱਕ ਅਰਦਾਸ ਨਹੀਂ ਕੀਤੀ ਉਸ ਵੇਲੇ ਫੈਨੀ ਹੋ ਗਏ ਜਦੋਂ ਅਰਦਾਸ ਕੀਤੀ ਗਈ ਬਾਹਰ ਅਸੀਂ ਲੈ ਗਏ ਬਾਹਰ ਲਿਜਾ ਕੇ ਕਿਹਾ ਵੀ ਮਹਾਰਾਜ ਹੁਣ ਤੁਸੀਂ ਸਾਨੂੰ ਖੁਸ਼ੀਆਂ ਬਖਸ਼ੋ ਤੇ ਜਿੱਥੋਂ ਆਏ ਹੋ ਆਪਣੇ ਨਿੱਜ ਸਥਾਨ ਨੂੰ ਜਾਓ ਉਸ ਵੇਲੇ ਉਹਨੇ ਐਡੀ ਵੱਡੀ ਉਡਾਰੀ ਮਾਰੀ ਜਿਹੜੇ ਲੋਕ ਇਹ ਕਹਿੰਦੇ ਸੀ ਵੀ ਪਤਾ ਨਹੀਂ ਇਹ ਤਾਂ ਉੱਡ ਨਹੀਂ ਹੁੰਦਾ ਤਾਂ ਬੈਠਾ ਉਹ ਹੈਰਾਨ ਹੋ ਗਏ ਦੂਰ ਚਲੇ ਗਏ ਜੰਗਲ ਚ ਸਾਡੇ ਮਨ ਉਦਾਸ ਹੋ ਗਏ ਸਾਡੇ ਨਾਲ ਜਿੰਨੇ ਸੀ ਸਾਰਿਆਂ ਦੇ ਚਿੱਤ ਉਦਾਸ ਹੋ ਗਏ ਬਈ ਬੜਾ ਇਸ ਤਰ੍ਹਾਂ ਲੱਗਿਆ ਜਿਵੇਂ ਬਹੁਤ ਕੋਈ ਵੱਡੀ ਚੀਜ਼ ਗੁਆਚ ਕੀ ਹੁੰਦੀ ਹੈ ਖੋ ਗਈ ਹੁੰਦੀ ਹੈ ਸੋ ਆਪ ਨੇ ਸਾਰੇ ਮੇਰੇ ਘਰੋਂ ਕਹਿਣ ਲੱਗੇ ਵੀ ਨੇਚੇ ਨਾਲ ਖੜੇ ਰਹੋ ਜਦ ਅੱਗੇ ਆ ਸਕਦੇ ਨੇ ਤਾਂ ਹੁਣ ਵੀ ਆ ਸਕਦੇ ਨੇ ਅਸੀਂ ਆਰਾਮ ਨਾਲ ਉੱਥੇ ਖੜੇ ਰਹੇ ਤੇ ਲੇਕਿਨ ਇਹ ਲੱਗਦਾ ਸੀ ਕਿ ਜਿਵੇਂ ਕੋਈ ਚੀਜ਼ ਗੁਆਚ ਗਈ ਹੁੰਦੀ ਹੈ ਜਿਵੇਂ ਕੋਈ ਬਹੁਤ ਬੜਾ ਘਾਟਾ ਪੈ ਗਿਆ ਹੁੰਦਾ ਕੋਈ ਬਹੁਤ ਪਿਆਰਾ ਵਿਛੜ ਗਿਆ ਹੁੰਦਾ ਉਸ ਤੇ ਜਦੋਂ ਦੇਖਿਆ ਵੀ ਇਹ ਉਦਾਸ ਹੋ ਗਏ ਉਸੇ ਵੇਲੇ ਜੰਗਲ ਚੋਂ ਉਡਾਰੀ ਮਾਰ ਕੇ ਦੁਬਾਰਾ ਫੇਰ ਆ ਗਏ ਫਿਰ ਸਾਨੂੰ ਖੁਸ਼ੀ ਆ ਗਈ ਉਸ ਤੋਂ ਬਾਅਦ ਫਿਰ ਚਲੇ ਗਏ ਫਿਰ ਕਹਿਣ ਲੱਗੇ ਜੀ ਇੱਕ ਵਾਰੀ ਫਿਰ ਦਰਸ਼ਨ ਕਰਨੇ ਅਸੀਂ ਕਾਰਾਂ ਲੈ ਕੇ ਅੱਗੇ ਚਲੇ ਗਏ ਅੱਗੇ ਆ ਕੇ ਉਹ ਫਿਰ ਦਰਖਤ ਦੇ ਬਹੁਤ ਨੇੜੇ ਹੋ ਕੇ ਬਹਿ ਗਏ ਜਿੱਥੇ ਅਸੀਂ ਆਰਾਮ ਨਾਲ ਦੇਖ ਸਕਦੇ ਸੀ ਉੱਥੇ ਫਿਰ ਫੋਟੋ ਲਈ ਗਈ ਇਹਨਾਂ ਦੇ ਪਾਸ ਫੋਟੋ ਸੋ ਇਸ ਤਰ੍ਹਾਂ ਬਾਜ ਦਾ ਪ੍ਰਤੀਕ ਹੈ ਲੇਕਿਨ ਗੁਰੂ ਮਹਾਰਾਜ ਹਰ ਥਾਂ ਹਾਜ਼ਰ ਨੇ ਬਹੁਤ ਸਾਰੇ ਕੌਤਕ ਇੱਥੇ ਵਰਤ ਚੁੱਕੇ ਨੇ ਕਿਸੇ ਬੀਬੀਆਂ ਨੂੰ ਲਾਈਟ ਨੇ ਆ ਕੇ ਨਗਾਇਆ, ਕਿਸੇ ਥਾਂ ਦੇ ਉੱਤੇ ਸ਼ਹੀਦ ਸਿੰਘਾਂ ਨੇ ਸ਼ਰਾਬ ਪੀ ਕੇ ਦੀਵਾਨ ਚਾਹੇ ਨੂੰ ਡੰਡੇ ਮਾਰੇ ਨੇ, ਬਹੁਤ ਕੁੱਟਿਆ ਕਲੇਰੀ ਦੇ ਜਗੀਰ ਸਿੰਘ ਨੂੰ। ਬਹੁਤ ਸਾਰੇ ਪ੍ਰੇਮੀ ਕੋਈ 8-10 ਮੈਨੂੰ ਦੱਸੇ ਗਏ ਨੇ, 8-10 ਕੌਤਕ ਵਰਤੇ ਨੇ। ਮੇਰਾ ਤਾਂ ਇਹ ਪੱਕਾ ਭਰੋਸਾ ਹੋ ਗਿਆ ਵੀ ਇੱਥੇ ਗੁਰੂ ਨਾਨਕ ਸਾਹਿਬ ਹੁੰਦੇ ਨੇ ਦੀਵਾਨ ਵਿਚ। ਜਦੋਂ ਕੀਰਤਨ ਖੜੇ ਰਹੇ ਤੇ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਕੋਈ ਚੀਜ਼ ਗੁਆਚ ਗਈ ਹੁੰਦੀ ਹੈ, ਜਿਵੇਂ ਕੋਈ ਬਹੁਤ ਬੜਾ ਘਾਟਾ ਪੈ ਗਿਆ ਹੁੰਦਾ, ਕੋਈ ਬਹੁਤ ਪਿਆਰਾ ਵਿਛੜ ਗਿਆ ਹੁੰਦਾ। ਉਸ ਤੇ ਜਦੋਂ ਦੇਖਿਆ ਵੀ ਉਦਾਸ ਹੋ ਗਏ, ਉਸੇ ਵੇਲੇ ਡੰਡੇ ਤੋਂ ਉਡਾਰੀ ਮਾਰ ਕੇ ਦੁਬਾਰਾ ਫੇਰ ਆ ਗਈ, ਫੇਰ ਸਾਨੂੰ ਖੁਸ਼ੀ ਆ ਗਈ। ਉਸ ਤੋਂ ਬਾਅਦ ਫੇਰ ਚਲੇ ਗਏ, ਫੇਰ ਕਹਿਣ ਲੱਗੇ ਜੀ ਇੱਕ ਵਾਰੀ ਫੇਰ ਦਰਸ਼ਨ ਕਰਨੇ। ਅਸੀਂ ਕਾਰਾਂ ਲੈ ਕੇ ਅੱਗੇ ਚਲੇ ਗਏ, ਅੱਗੇ ਆ ਕੇ ਉਹ ਫੇਰ ਦਰਖਤ ਦੇ ਬਹੁਤ ਨੇੜੇ ਹੋ ਕੇ ਬਹਿ ਗਏ, ਜਿੱਥੇ ਅਸੀਂ ਆਰਾਮ ਨਾਲ ਦੇਖ ਸਕਦੇ ਸੀ। ਉੱਥੇ ਫਿਰ ਫੋਟੋ ਲਈ ਗਈ ਇਹਨਾਂ ਦੇ ਪਾਸਪੋਰਟ ਵਿੱਚ। ਸੋ ਇਸ ਤਰ੍ਹਾਂ ਬਾਜ ਦਾ ਪ੍ਰਤੀਕ ਹੈ, ਲੇਕਿਨ ਗੁਰੂ ਮਹਾਰਾਜ ਹਰ ਥਾਂ ਹਾਜ਼ਰ ਨੇ। ਬਹੁਤ ਸਾਰੇ ਕੌਤਕ ਇੱਥੇ ਵਰਤ ਚੁੱਕੇ ਨੇ, ਕਿਸੇ ਬੀਬੀਆਂ ਨੂੰ ਲਾਈਟ ਨੇ ਆ ਕੇ ਨਗਾਇਆ, ਕਿਸੇ ਥਾਂ ਦੇ ਉੱਤੇ ਸ਼ਹੀਦ ਸਿੰਘਾਂ ਨੇ ਸ਼ਰਾਬ ਪੀ ਕੇ ਦੀਵਾਨ ਚਾਹੇ ਨੂੰ ਡੰਡੇ ਮਾਰੇ ਨੇ, ਬਹੁਤ ਕੁੱਟਿਆ ਕਲੇਰੀ ਦੇ ਜਗੀਰ ਸਿੰਘ ਨੂੰ। ਬਹੁਤ ਸਾਰੇ ਪ੍ਰੇਮੀ ਕੋਈ 8-10 ਮੈਨੂੰ ਦੱਸੇ ਗਏ ਨੇ, 8-10 ਕੌਤਕ ਵਰਤੇ ਨੇ। ਮੇਰਾ ਤਾਂ ਇਹ ਪੱਕਾ ਭਰੋਸਾ ਹੋ ਗਿਆ ਵੀ ਇੱਥੇ ਗੁਰੂ ਨਾਨਕ ਸਾਹਿਬ ਹੁੰਦੇ ਨੇ ਦੀਵਾਨ ਵਿਚ। ਜਦੋਂ ਕੀਰਤਨ ਹੁੰਦਾ ਉਹ ਦੀਵਾਨ ਚ ਆਉਂਦੇ ਨੇ, ਸ਼ਹੀਦ ਸਿੰਘ ਆਉਂਦੇ ਨੇ। ਤੇ ਇਹ ਜਿਹੜਾ ਮਿਸ਼ਨ ਚੱਲ ਰਿਹਾ ਗੁਰੂ ਦੇ ਲੜ ਲਾਉਣ ਦਾ, ਇਹ ਕੋਈ ਕੁਦਰਤ ਵੱਲੋਂ ਚੱਲ ਰਿਹਾ। ਮੇਰੀ ਤਾਕਤ ਨਹੀਂ ਵੀ ਮੈਂ ਇੰਨੇ ਦੀਵਾਨ ਲਾ ਸਕਾਂ, ਇੰਨਾ ਖਰਚ ਕਰ ਸਕਾਂ। ਲਗਾਤਾਰ ਮੈਂ ਦਿਨ ਵਿਚ ਬਿਮਾਰ ਹੁੰਦਾ, 3-4 ਦਿਨ ਦਾ ਮੈਨੂੰ ਟੈਂਪਰੇਚਰ ਹੋ ਰਿਹਾ। ਜਿਸ ਵਕਤ ਮੈਂ ਦੀਵਾਨ ਤੇ ਸਟੇਜ ਤੇ ਬੈਠਦਾ ਉਹ ਟੈਂਪਰੇਚਰ ਪਤਾ ਨਹੀਂ ਕਿੱਥੇ ਜਾਂਦੀ ਹੈ, ਮੁੜ ਕੇ ਨੌਂ ਵਰਨਾ ਹੋ ਜਾਈਦਾ, ਪਤਾ ਹੀ ਨਹੀਂ ਰਹਿੰਦਾ ਵੀ ਕੀ ਹੋ ਗਿਆ। ਜੇ ਮੈਂ ਦੀਵਾਨ ਕਰਦਾ ਹੋਵਾਂ ਮੈਂ ਥੱਕ ਜਾਵਾਂ, 2.5 ਘੰਟੇ 3 ਘੰਟੇ 4-5-7 ਸਾਰੀ ਰਾਤ ਕਰਾ ਲਓ, ਤੇ ਜੇ ਉਹ ਬਿਰਤੀ ਬਣੀ ਰਹੇ ਕੋਈ ਥਕੇਵਾ ਨਹੀਂ। ਮੈਂ ਹੈਰਾਨ ਹੁੰਦਾ ਵੀ ਮੈਂ ਥੱਕਿਆ ਕਿਉਂ ਨਹੀਂ ਹਾਂ, ਉਸੇ ਤਰ੍ਹਾਂ ਰਹਿੰਦਾ ਜੇ ਘਰ ਥੱਕਿਆ ਹੁੰਦਾ, ਦੀਵਾਨ ਚ ਨਹੀਂ ਥੱਕਿਆ। ਸੋ ਇਹ ਕੋਈ ਐਸੀ ਸ਼ਕਤੀ ਹੈ ਵਰਤ ਰਹੀ, ਜਿਹੜੀ ਤੁਹਾਡੇ ਪ੍ਰੇਮੀਆਂ ਨੂੰ, ਜਿਹੜੇ ਗੁਰੂ ਤੋਂ ਵਿਛੜੇ ਹੋਏ ਨੇ, ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਯੁਗ ਲੰਘਾ ਦਿੱਤੇ ਗੁਰੂ ਤੋਂ ਵਿਛੜ ਕੇ, ਉਨ੍ਹਾਂ ਨੂੰ ਸਤਿਗੁਰੂ ਆਪਣੇ ਚਰਨ ਲਾਉਣ ਵਾਸਤੇ ਆ ਸਾਰਾ ਕੌਤਕ ਰਚਿਆ। ਸੋ ਬਾਕੀ ਆਪਦੇ ਉੱਤੇ ਗੁਰੂ ਮਹਾਰਾਜ ਦੀ ਨਿਗਾਹ ਹੈ, ਦ੍ਰਿਸ਼ਟੀ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਵਧਾਈ ਜ਼ਿਆਦਾ ਦਿੰਦਾ ਕਿ ਤੁਸੀਂ ਵਧਾਈ ਦੇ ਪਾਤਰ ਹੋ ਕਿ ਇੱਕ ਤਾਂ ਕਲਯੁਗ ਦੇ ਅੰਦਰ ਇੱਕ ਐਸੇ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਅੰਦਰ ਆਪ ਉਨ੍ਹਾਂ ਦੇ ਸਿੰਘ ਬਣੇ। ਦੂਸਰਾ ਮੈਂ ਇਹ ਦੇਖਿਆ ਵੀ ਇੱਕ ਬੱਚੇ ਨੇ ਵੀ ਕੁਰਬਾਨ ਨਹੀਂ ਲਾਈ, ਸਕੂਲਾਂ ਚ ਵੀ ਪੜ੍ਹ ਜਾਂਦੇ ਨੇ, ਕੋਈ ਕੋਈ ਭੁੱਲਿਆ ਭਟਕਿਆ, ਇੱਕ ਅੱਧਾ ਬੰਦਾ ਹੈ ਜਿਹੜਾ ਗਿਰ ਗਿਆ। ਲੇਕਿਨ ਐ ਸਮਝ ਲਓ ਜੇ ਮੈਂ ਕਹਿੰਦਾ 95%, 5713 ਬੰਦੇ ਨੇ ਹੁਣ ਸਹੀ ਅੰਮ੍ਰਿਤ ਛਕਿਆ ਆਪਾਂ ਤੇ, 200 ਦਿਨ ਅੰਮ੍ਰਿਤ ਛਕਾਇਆ ਕੀਰਤਨ ਕਰਕੇ, ਵੈਸੇ 300 ਦਿਨ ਹੋ ਗਿਆ। ਇਹਦੇ ਵਿਚੋਂ ਜਿਹੜੇ ਪਿਛਲੇ ਕੱਢ ਦਿੱਤੇ ਜਾਣ 8 ਦਿਨ ਮਹੀਨੇ ਚੋਂ, ਤਾਂ ਉਹ ਤਕਰੀਬਨ 200 ਦਿਨ ਬਣਦਾ। 200 ਦਿਨਾਂ ਦੇ ਅੰਦਰ 5800 ਬੰਦੇ ਨੇ ਪ੍ਰਾਣੀ ਨੇ ਅੰਮ੍ਰਿਤ ਛਕ ਕੇ, 38 ਪ੍ਰਾਣੀ ਰੋਜ਼ ਗੁਰੂ ਦੇ ਨਾਲ ਕਰਦੇ ਨੇ। ਸੋ ਇਹ ਗੁਰੂ ਮਹਾਰਾਜ ਦਾ ਕੌਤਕ ਹੈ, ਖਾਸ ਕਰਕੇ ਇਸ ਇਲਾਕੇ ਦੇ ਉੱਤੇ। ਇੱਥੇ ਦੇ ਪੁਰਾਣੇ ਬਜ਼ੁਰਗ ਕਹਿੰਦੇ ਨੇ ਬਈ ਇੱਥੇ ਸਿੱਖੀ ਆਊਗੀ, ਉਸ ਵੇਲੇ ਦੁਨੀਆਂ ਜਿਹੜੀ ਹੈ ਬਹੁਤ ਗੁਮਰਾਹ ਹੋ ਜਾਏਗੀ। ਇਹ ਇਹਨਾਂ ਨੂੰ ਕਹਿੰਦੇ ਨੇ ਵੀ ਪਛੜਿਆ ਹੋਇਆ ਇਲਾਕਾ, ਬੈਕਵਰਡ ਇਲਾਕਾ। ਲੇਕਿਨ ਮੈਂ ਦੇਖਿਆ ਬੈਕਵਰਡ ਨਹੀਂ ਹੋਇਆ, ਇਹ ਤਾਂ ਸਭ ਤੋਂ ਫਾਰਵਰਡ ਇਲਾਕਾ। ਇਹਨਾਂ ਦੇ ਮਨਾਂ ਚ ਜਿੰਨਾ ਪਿਆਰ ਤੇ ਸ਼ਰਧਾ ਹੈ ਉਨਾ ਸ਼ਾਇਦ ਹੋਵੇ। ਹਰਪ੍ਰਕਾਸ਼ ਸਿੰਘ 35 ਸੈਕਟਰ ਚ ਰਹਿੰਦੇ ਨੇ, ਉਨ੍ਹਾਂ ਦੀ ਗੁੱਡੀ ਨੇ ਪਿਛਲੀ ਵਾਰੀ ਉਹਨੂੰ ਛਕਿਆ ਇੱਥੇ। ਉਹ ਕਿਤੇ ਇਸ਼ਨਾਨ ਲੱਗੇ, ਉਨ੍ਹਾਂ ਨੇ ਕੱਪੜਿਆਂ ਦੇ ਉੱਤੇ ਕਿਰਪਾਨ ਰੱਖਤੀ। ਉਹ ਛੋਟੀ ਜਿਹੀ ਬੱਚੀ ਆਈ, ਆ ਕੇ ਕਹਿੰਦੀ ਡੈਡੀ ਤੁਸੀਂ ਬਹੁਤ ਪਾਪ ਕੀਤਾ। ਕਹਿੰਦਾ ਕੀ ਕਰਦਾ? ਕਹਿੰਦੇ ਤੁਸੀਂ ਕਿਰਪਾਨ ਇੱਥੇ ਕਿਉਂ ਰੱਖੀ ਹੈ? ਇਹ ਕਹਿੰਦਾ ਇੱਕ ਬੱਚੇ ਦੇ ਮਨ ਚ ਇੰਨਾ ਗਿਆਨ ਤੇ ਤਕਾਰਾਂ ਵਾਸਤੇ ਇੰਨਾ ਪ੍ਰੇਮ ਪਿਆ ਹੋਇਆ, ਇਹ ਗੁਰੂ ਦੀ ਮਿਹਰ ਤੋਂ ਬਗੈਰ ਨਹੀਂ ਹੋ ਸਕਦਾ। ਸੋ ਇਸ ਕਰਕੇ ਤੁਸੀਂ ਸਾਰੇ ਹੀ ਬਹੁਤ ਹੀ ਵਧਾਈ ਦੇ ਪਾਤਰ ਹੋ। ਤੇ ਇਹ ਬਾਕੀ ਜਿਹੜਾ ਹੈ ਉਹਨਾਂ ਨੇ ਪੰਜ ਪਿਆਰਿਆਂ ਨੇ ਆਪ ਨੂੰ ਦੱਸ ਦਿੱਤਾ ਹੈ ਕਿ ਮੜੀਆਂ ਮਸਾਣੀਆਂ ਨੂੰ ਨਹੀਂ ਮੰਨਣਾ, ਉਹਦਾ ਕਾਰਨ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ 4 ਸਾਹਿਬਜ਼ਾਦੇ ਸ਼ਹੀਦ ਕਰਾਏ ਜਾਣ ਕੇ, ਜੇ ਬਚਾਉਣਾ ਚਾਹੁੰਦੇ, ਉਨ੍ਹਾਂ ਨੂੰ ਸਭ ਪਤਾ ਸੀ, ਉਹ ਪਹਿਲਾਂ ਹੀ ਕੱਢ ਦਿੰਦੇ ਮਾਲਵੇ ਵੱਲ 2 ਸਾਹਿਬਜ਼ਾਦਿਆਂ ਨੂੰ ਬਈ ਇਹ ਸੰਕਟ ਆ ਰਿਹਾ। ਹੁਣ ਜਿਹੜੇ ਆਪਣੇ ਫੌਜ ਵਾਲੇ ਨੇ ਇਹ ਕਦੇ ਨਹੀਂ ਬੈਠਣ ਦਿੰਦੇ ਅਫਸਰਾਂ ਨੂੰ ਇਕੱਠਿਆਂ ਨੂੰ, ਤੇ ਇਕੱਠਿਆਂ ਨੂੰ ਵੱਡਿਆਂ ਨੂੰ ਜਾਣ ਨਹੀਂ ਦਿੰਦੇ ਵੀ ਇੱਕ ਨੂੰ ਇੱਧਰ ਰੱਖੋ ਇੱਕ ਨੂੰ ਇੱਧਰ ਰੱਖੋ। ਤੇ ਮਹਾਰਾਜ ਪਹਿਲਾਂ ਹੀ ਵੱਡੇ ਸਾਹਿਬਜ਼ਾਦਿਆਂ ਨੂੰ ਜਾਂ ਛੋਟਿਆਂ ਨੂੰ ਕੱਢ ਦਿੰਦੇ ਵੀ ਮਾਲਵੇ ਚਲੇ ਜਾਓ, ਇੱਥੇ ਯੁੱਧ ਬਚ ਲੱਗਦੇ ਨੇ, ਪਤਾ ਨਹੀਂ ਕੀ ਹੋਣਾ। ਸਾਡੇ ਬਾਅਦ ਤੁਸੀਂ ਸਿੱਖੀ ਦੀ ਬਾਗਡੋਰ ਸੰਭਾਲਿਓ। ਲੇਕਿਨ ਮਹਾਰਾਜ ਜੀ ਨੇ ਇਹ ਨਹੀਂ ਕੀਤਾ। ਬਹੁਤ ਤਰੀਕੇ ਸੀਗੇ ਕੱਟਣ ਦੇ, ਲੇਕਿਨ ਆਪਨੇ ਇਹ ਨਹੀਂ ਕਰਿਆ। ਆਪਣੇ ਸਾਹਿਬਜ਼ਾਦੇ ਚਾਰੇ ਸ਼ਹੀਦ ਕਰਾ ਲਏ। ਸ਼ਹੀਦ ਕਰਾਉਣ ਤੋਂ ਬਾਅਦ ਜਦੋਂ ਦਮਦਮੇ ਸਾਹਿਬ ਪਹੁੰਚਦੇ, ਉੱਥੇ ਮਾਤਾ ਸੁੰਦਰੀ ਤੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਉੱਥੇ ਪਹੁੰਚਦੇ। ਦੀਵਾਨ ਲੱਗਿਆ ਹੋਇਆ ਬਹੁਤ ਵੱਡਾ। ਆਪ ਗੁਰੂ ਮਹਾਰਾਜ ਵੱਲ ਤੁਰਦੇ ਵੀ ਜਾਂਦੇ ਨੇ, ਲੇਕਿਨ ਉੱਚੀ ਗਰਦਨ ਕਰਕੇ ਐਂ ਦੇਖਦੇ ਵੀ ਜਾਂਦੇ ਨੇ। ਇੱਧਰ ਦੇਖਦੇ ਆ, ਇੱਧਰ ਦੇਖਦੇ ਆ। ਮਹਾਰਾਜ ਨੂੰ ਨਮਸਕਾਰ ਕੀਤੀ ਕਰਨ ਤੋਂ ਬਾਅਦ ਫੇਰ ਵੀ ਉਨ੍ਹਾਂ ਦਾ ਧਿਆਨ ਇਸ ਤਰ੍ਹਾਂ ਰਿਹਾ। ਮਹਾਰਾਜ ਕਹਿੰਦੇ ਕੀ ਦੇਖਦੇ ਹੋ? ਕਹਿਣ ਲੱਗੇ ਮਹਾਰਾਜ ਅਜੀਤ ਸਿੰਘ ਨਜ਼ਰ ਨਹੀਂ ਆ ਰਿਹਾ, ਜੁਝਾਰ ਸਿੰਘ ਨਜ਼ਰ ਨਹੀਂ ਆ ਰਿਹਾ, ਜੋੜਾਵਰ ਸਿੰਘ ਕਿਤੇ ਖੇਡਦੇ ਨਜ਼ਰ ਨਹੀਂ ਆ ਰਹੇ, ਫਤਿਹ ਸਿੰਘ ਕਿਤੇ ਨਜ਼ਰ ਨਹੀਂ ਆ ਰਹੇ। ਮਹਾਰਾਜ ਕਹਿੰਦੇ ਉਹ ਤਾਂ ਆਪਣੇ ਦਾਦਾ ਜੀ ਕੋਲ ਚਲੇ ਗਏ। ਸੰਸਾਰ ਚੋਂ ਜੋ ਕਾਰਜ ਉਨ੍ਹਾਂ ਨੇ ਕਰਨਾ ਸੀ ਉਹ ਕਰਕੇ ਚਲੇ ਗਏ। ਇਨ੍ਹਾਂ ਕਹਿਣ ਦੇ ਨਾਲ ਨਾਰਾਜ ਆ ਗਿਆ, ਮਾਤਾਵਾਂ ਦੇ ਅੱਖਾਂ ਚੋਂ ਨੇਤਰਾਂ ਚੋਂ ਜਲ ਜਾਣਾ ਸ਼ੁਰੂ ਹੋ ਗਿਆ। ਮਹਾਰਾਜ ਕਹਿਣ ਲੱਗੇ ਕੀ ਗੱਲ, ਤੁਸੀਂ ਕਿਉਂ ਅਫਸੋਸ ਕਰਦੇ ਹੋ? ਕਹਿਣ ਲੱਗੇ ਇਹਨੂੰ ਪੁੱਤਰਨ ਕੇ ਸੀਸ ਪਰ ਬਾਹਰ ਦੀ ਇਹ ਸੁੱਟ ਚਾਰ ਚਾਰ ਮੂਹੇ ਤੋਂ ਕਿਆ ਹੋਇਆ ਜਾਂ ਜੀਵਤ ਕਈ ਹਜ਼ਾਰ। ਕਹਿੰਦੇ ਮੇਰੇ ਤੁਹਾਡੀ ਗੋਦ ਖਾਲੀ ਨਹੀਂ ਰਹਿਣੀ, ਮੇਰੇ ਇੰਨੇ ਗੁਰਸਿੱਖ ਆਉਣੇ ਨੇ ਤੁਹਾਡੀ ਗੋਦ ਵਿਚ ਬੈਠਣ ਵਾਸਤੇ ਕਿ ਇਸ ਵਾਸਤੇ ਮੈਂ ਆਪਣੀ ਗੋਦ ਖਾਲੀ ਕਰ ਦਿੱਤੀ ਹੈ। ਮਤਾ ਸੰਸਾਰ ਨੂੰ ਇਹ ਸ਼ੱਕ ਪੈ ਜਾਵੇ ਕਿ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਆਪਣੇ ਪੁੱਤਰਾਂ ਨੂੰ ਪਿਆਰ ਸਾਡੇ ਨਾਲੋਂ ਜ਼ਿਆਦਾ ਕਰਦੇ ਹੋਣੇ। ਸੋ ਕਹਿੰਦੇ ਮੈਂ ਤਾਂ ਭੁਲੇਖਾ ਹੀ ਲਾ ਦਿੱਤਾ, ਮੇਰੇ ਪੁੱਤਰ ਨੇ ਜਿਹੜੇ ਮੇਰੇ ਸਿੰਘ ਹੋਣਗੇ ਉਨ੍ਹਾਂ ਨੇ ਮੇਰੀ ਦਰਗਾਹ ਚ ਆਉਣਾ, ਮੈਂ ਉਨ੍ਹਾਂ ਦਾ ਇੰਤਜ਼ਾਰ ਕਰਨਾ ਤੇ ਅੱਜ ਤੋਂ ਬਾਅਦ ਜੇ ਤੁਸੀਂ ਸਿੱਖੀ ਚ ਪੱਕੇ ਰਹੇ, ਅਰਦਾਸ ਕਰਿਆ ਕਰੋ ਵੀ ਸਿੱਖੀ ਚ ਪੱਕੇ ਰਹਿ ਜਾਈਏ। ਧਰਮਰਾਜ ਨੇ ਜਮਦੂਤ ਨੇ ਤੁਹਾਡੇ ਪਰਛਾਵੇਂ ਵਿਚ ਵੀ ਨਹੀਂ ਆਉਣਾ, ਔਰ ਤੁਹਾਨੂੰ ਲੈਣ ਵਾਸਤੇ ਆਪ ਗੁਰੂ ਦੇ ਸਿੰਘ ਆਉਣੇ ਨੇ। ਇਹ ਕੋਈ ਅਚਕਤ ਨਹੀਂ, ਬਾਤ ਨਹੀਂ, ਇਹ ਸਾਰੇ ਪ੍ਰੇਮੀਆਂ ਨੇ। ਮੇਰਾ ਇੱਕ ਦੋਸਤ ਸੀ ਕਰਨਲ ਲਾਲ ਸਿੰਘ, ਪਟਿਆਲੇ ਦੀ ਫੌਜ ਵਿਚ ਹੁੰਦਾ, ਉਹਦਾ ਫਾਰਮ ਸੀ ਮੇਰੇ ਫਾਰਮ ਦੇ ਨਾਲ। ਜਿਸ ਵਕਤ ਉਹਦਾ ਅੰਤ ਸਮਾਂ ਆਇਆ ਤਾਂ ਉਹਨੂੰ ਪੁੱਛਣ ਲੱਗੇ, ਉਹਦਾ ਭਰਾ ਮੇਜਰ ਸੀ ਡਾਕਟਰ, ਮੁੰਡਾ ਲੜਕਾ ਉਹਦਾ ਮੇਜਰ ਜਨਰਲ ਹੈ ਤੇ ਇੱਕ ਉਹਦਾ ਲੜਕਾ ਏਅਰ ਕਮਾਂਡਰ ਹੈ। ਉਹ ਸਾਰੇ ਖੜੇ ਨੇ, ਕਹਿਣ ਲੱਗੇ ਲਾਲ ਸਿੰਘ ਤੂੰ ਸਾਨੂੰ ਪਛਾਣਦਾ? ਉਹ ਕਹਿੰਦਾ ਕਿ ਕਮਾਲ ਗੱਲ ਕਰਦੇ ਹੋ, ਆਹ ਮੁਨਸ਼ੀ ਸਿੰਘ ਜਿਹੜਾ, ਆਹ ਰਜਿੰਦਰ ਸਿੰਘ ਆ, ਹਰਮਿੰਦਰ ਸਿੰਘ, ਸਾਰਿਆਂ ਦੇ ਨਾਂ ਲੈ ਕੇ। ਕਹਿੰਦਾ ਲੋ ਬਈ ਹੁਣ ਚੁੱਪ ਕਰ ਜਾਓ। ਕਹਿੰਦਾ ਗੁਰੂ ਨਾਨਕ ਸਾਹਿਬ ਆ ਗਏ, ਉੱਚੀ ਦੇ ਕੇ ਬੋਲਣ ਲੱਗ ਗਿਆ, ਬੋਲ ਗੁਰੂ ਨਾਨਕ ਦੇਵ ਕੀ ਜੈ, ਜੁਗਾਰੇ ਬੁਲਾਉਣ ਲੱਗ ਗਿਆ, ਦਸਾਂ ਪਾਤਸ਼ਾਹਾਂ ਦੀ ਜੈ ਬੁਲਾ ਕੇ। ਕਹਿੰਦਾ ਲੋ ਬਈ ਅਸੀਂ ਤਾਂ ਹੁਣ ਚੱਲੇ ਮਹਾਰਾਜ ਦੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾ ਸੀ, ਇੱਕ ਹੱਥ ਇੱਧਰ ਕਰ ਲਿਆ, ਇੱਕ ਇੱਧਰ ਕਰ ਲਿਆ, ਐ ਸਰੀਰ ਛੱਡਦਾ ਜਿਵੇਂ ਸੱਪ ਕੰਜ ਚੋਂ ਬਾਹਰ ਆ ਜਾਂਦਾ। ਸੋ ਇੱਕ ਉਹ ਅਜੇ ਬਹੁਤਾ ਚਿਰ ਦੇ ਸਿੱਖ ਨਹੀਂ ਸੀਗੇ, ਥੋੜੀ ਦੇਰ 1950 ਚ ਉਨ੍ਹਾਂ ਨੂੰ ਸਿੱਖੀ ਦੀ ਲਾਜ ਲੱਗੀ ਸੀ ਤੇ ਉਥੋਂ 1972 ਦੇ ਉੱਤੇ ਜੋ ਸਰੀਰ ਛੱਡ ਗਏ। ਲੇਕਿਨ ਉਹ ਗੁਰੂ ਘਰ ਦੇ ਸੇਵਕ ਬੜੇ ਜ਼ਬਰਦਸਤ, ਨਾਨਕ ਮਤੇ ਦਾ ਗੁਰਦੁਆਰਾ ਬਹੁਤ ਜ਼ਬਰਦਸਤ, ਰਿਸ਼ਤਾ ਸਾਹਿਬ ਦਾ ਗੁਰਦੁਆਰਾ, ਅਲਮੋੜੇ ਦਾ ਗੁਰਦੁਆਰਾ, ਆਪਣੇ ਕੰਮਾਂ ਚੋਂ ਨਿਕਲ ਕੇ ਉਹ ਕਰਦੇ ਸੀ। ਅਖੀਰ ਨਤੀਜਾ ਕੀ ਹੋਇਆ? ਗੁਰੂ ਮਹਾਰਾਜ ਆਪ ਆਏ। ਇਸੇ ਤਰ੍ਹਾਂ ਬਹੁਤ ਸਾਰੇ ਪ੍ਰੇਮੀ ਹੈ ਜਿਨ੍ਹਾਂ ਨੇ ਇਹ ਗੱਲ ਦੱਸੀ ਹੈ ਕਿ ਸਾਨੂੰ ਗੁਰੂ ਮਹਾਰਾਜ ਲੈਣ ਆਏ ਨੇ ਜਾਂ ਪੰਜ ਪਿਆਰੇ ਲੈਣ ਆਏ ਨੇ ਜਾਂ ਸਿੰਘ ਲੈਣ ਆਏ ਨੇ। ਸੋ ਇਹ ਜਮਦੂਤਾਂ ਵਾਲਾ ਹਿਸਾਬ ਕਿਤਾਬ ਤੁਹਾਡਾ ਖਤਮ ਹੋ ਗਿਆ, ਮੁੜ ਕੇ 84 ਚ ਨਾ ਪੈ ਜਾਓ ਭਾਈ, ਬਚ ਕੇ ਰਹੋ। ਜੇ ਹੋਰ ਕੁਛ ਨਹੀਂ ਹੁੰਦਾ ਤਾਂ ਸਿੰਘ ਬਣ ਰਹੇ ਹੋ, ਜੇ ਨਾਮ ਜਪ ਲਓ ਫਿਰ ਸਮਝ ਲਓ ਵੀ ਫਿਰ ਤੁਸੀਂ ਬਹੁਤ ਖੱਟ ਗਏ। ਸੋ ਨਾਮ ਜਪਣ ਵਾਸਤੇ ਗੁਰੂ ਧਾਰਿਆ, ਗੁਰੂ ਧਾਰਨ ਦਾ ਮਤਲਬ ਇਹ ਹੁੰਦਾ ਵੀ ਗੁਰੂ ਤੋਂ ਨਾਮ ਮਿਲੇ ਤੇ ਤੁਸੀਂ ਨਾਮ ਜਪੋ। ਸੋ ਇਸ ਤਰ੍ਹਾਂ ਚੜ੍ਹਦੀ ਕਲਾ ਚ ਰਹਿਣਾ। ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੋਵੇ, ਮਾਤਾ ਸਾਹਿਬ ਕੌਰ ਦੀ ਗੋਦ ਵਿਚ ਉਹਦੀ ਪੁੱਤਰੀ ਬੈਠੀ ਹੋਵੇ ਤੇ ਜਾ ਕੇ ਮੱਥੇ ਟੇਕੇ ਮਾਤਾ ਰਾਣੀ ਨੂੰ, ਮਾਂ ਬਾਪ ਨਾਰਾਜ਼ ਨਹੀਂ ਹੋਣਗੇ? ਇੱਕ ਰਾਜੇ ਦਾ ਲੜਕਾ ਹੋਵੇ ਤੇ ਉਹ ਜਾ ਕੇ ਬਾਜ਼ਾਰ ਚ ਲੋਕਾਂ ਨੂੰ ਕਹੇ ਅਰੇ ਬਾਬਾ ਦੋ ਪੈਸੇ ਦੇ ਜਾ, ਦੋ ਪੈਸੇ ਦੇ ਜਾ, ਉਹਦਾ ਬਾਪ ਨਾਰਾਜ਼ ਹੋਊ ਨਹੀਂ ਰਾਜਾ? ਉਹ ਕਹੇਗਾ ਇਹਨੂੰ ਪਤਾ ਹੀ ਨਹੀਂ ਆਪਣੀ ਹਸਤੀ ਦਾ। ਸਰ ਤੁਸੀਂ ਸਾਰੇ ਬੇਟਾ ਜਿੰਨੇ ਵੀ ਬੈਠੇ ਹੋ ਤੇ ਤੁਸੀਂ ਸਾਰੇ ਸਿੰਘ ਗੁਰੂ ਦਸ਼ਮੇਸ਼ ਪਿਤਾ ਦੇ ਪੁੱਤਰ ਹੋ, ਮਾਤਾ ਸਾਹਿਬ ਕੌਰ ਜੀ ਤੁਹਾਡੀ ਮਾਤਾ, ਕੋਈ ਔਖ ਸੌਖ ਆਉਂਦੀ ਹੈ ਆਪਣੇ ਪਿਤਾ ਨੂੰ ਕਹਿ ਦਿਓ, ਆਪਣੇ ਗੁਰੂ ਨੂੰ ਕਹਿ ਦਿਓ, ਉਹ ਆਪੇ ਰਾਖੀ ਕਰਨਗੇ, ਆਪਣੇ ਆਪ ਹੀ ਕਰਨਗੇ, ਬਾਕੀ ਹੁੰਦੀ ਹੈ ਭੂਤਾਂ ਪ੍ਰੇਤਾਂ ਦੀ ਗੱਲ। ਇਹ ਜਿਹੜਾ ਜਲ ਛਕਾਇਆ ਗਿਆ, ਮੰਤਰ ਹੋਇਆ ਜਿਹਨੂੰ ਅੰਮ੍ਰਿਤ ਕਹਿੰਦੇ ਨੇ, ਇਹ ਤੰਤਰ ਮੰਤਰ ਜੰਤਰ ਤਿੰਨ ਚੀਜ਼ਾਂ ਹੁੰਦੀਆਂ ਇਕੱਠੀਆਂ, ਇਹਦੇ ਨਾਲ ਉਨਾ ਚਿਰ ਤੁਹਾਡੇ ਤੇ ਛਾਇਆ ਫਾਇਆ ਨਹੀਂ ਆਉਣੀ ਜਿੰਨਾ ਚਿਰ ਤੁਸੀਂ ਆਪ ਗਲਤੀ ਨਹੀਂ ਕਰਦੇ। ਅੰਮ੍ਰਿਤ ਦੇ ਵਿਚ ਪੱਕੇ ਰਹਿਣੇ ਤੇ ਇਹਦੇ ਨਾਲ ਨਾਮ ਜਪਣਾ। ਜਦੋਂ ਗੁਰੂ ਨਾਨਕ ਤੁਹਾਡੇ ਇੱਥੇ ਵਸ ਗਿਆ, ਪ੍ਰੇਤ ਨੇ ਕਿੱਥੇ ਵਸਣਾ? ਪ੍ਰੇਤ ਤਾਂ ਤੁਹਾਨੂੰ ਦੇਖ ਕੇ ਹੀ ਨਿਕਲ ਜਾਏਗਾ, ਤੁਸੀਂ ਪ੍ਰੇਤ ਕੱਢ ਦੋਗੇ। ਇੱਕ ਵਾਰੀ ਯੂਪੀ ਦੇ ਅੰਦਰ ਇੱਕ ਬੀਬੀ ਆਈ ਮੇਰੇ ਕੋਲ, ਕਹਿਣ ਲੱਗੀ ਬਾਪੂ ਜੀ ਕਹਿੰਦੇ ਮੈਂ ਤੁਹਾਡਾ ਪੁੱਤਰ ਫੜ ਲਿਆ ਪ੍ਰੇਤ ਨੇ, ਸਿਆਲਕੋਟੀ ਸੀਗੇ ਉਹ। ਮੈਂ ਕੀ ਗੱਲ ਕਹਿੰਦਾ, ਦਰਖਤ ਵੱਢਦਾ ਸੀ ਸਾਰਾ ਹੀ ਪਿੰਡ ਫੜ ਲਿਆ। ਉਹ ਕੀ ਕਰਦਾ, ਇੱਕ ਚਾ ਜਾਂਦਾ ਸਾਰੇ ਪਿੰਡ ਦੇ ਦੁਆਲੇ ਗੇੜਾ ਕਢਾ ਕੇ ਫਿਰ ਦੂਏ ਨੂੰ ਫੜ ਲੈਂਦਾ, ਐ ਨੱਠੇ ਫਿਰਦੇ ਨੇ। ਮੈਂ ਕਿਹਾ ਬੀਬੀ ਤੂੰ ਤਾਂ ਇੰਨੇ ਪਾਠ ਕੀਤੇ ਨੇ ਮੂਲ ਮੰਤਰ ਦੇ, 1,25,000 ਕੀਤਾ ਕਹਿੰਦੇ ਆ। ਮੈਂ ਕਿਹਾ ਸ਼ਬਦ ਪਾਤੀ ਬਾਣ ਨਾਲ ਲੱਗ ਗਿਆ ਜੀ, ਇਹ 20 ਵਾਰੀ ਪੜ੍ਹ ਲੈ ਮੂਲ ਮੰਤਰ, ਪੜ੍ਹ ਲੈ ਜਲ ਦੇ ਉੱਤੇ ਨਿਗਾਹ ਟਿਕਾ ਕੇ। ਉਹ ਜਲ ਪਿਲਾ ਦੇ, ਪ੍ਰੇਤ ਕਿੱਥੇ ਰਹਿ ਜੂਗਾ, ਘਰ ਚਲੀ ਗਈ, ਜਾ ਕੇ ਆਪੇ ਹੀ ਜਲ ਪਿਲਾਤਾ ਬਣਾ ਕੇ। ਉਹ ਪ੍ਰੇਤ ਨੱਠ ਗਿਆ। ਉਹ ਦੂਸਰੇ ਉਹਦੇ ਦਿਓਰ ਸੀ, ਉਹ ਕਹਿਣ ਲੱਗੇ ਵੀ ਸਾਨੂੰ ਵੀ ਕੁਛ ਕਰ ਦੋ, ਕਿੱਥੋਂ ਹੋਇਆ। ਉਹਨੇ ਦੱਸਿਆ ਨਾ, ਲੁਕੋ ਨੀ ਗੱਲ, ਲੁਕਾਉਣੀਆਂ ਠੀਕ ਆ ਨਹੀਂ ਫਿਰ ਦੁਨੀਆ ਸਾਰੀ ਮਗਰ ਪੈ ਜਾਂਦੀ। ਸੋ ਤੁਹਾਨੂੰ ਤਾਂ ਦੇਖ ਕੇ ਪ੍ਰੇਤ ਨੱਠਣਗੇ, ਇਹਨਾਂ ਤੋਂ ਡਰਨਾ ਨੀ ਹੈ। ਭੂਤਾਂ ਪ੍ਰੇਤਾਂ ਸੀਤਲਾ ਮਾਤਾ ਕੋਈ ਬਿਮਾਰੀ ਨੀ ਅੱਜ ਕੱਲ੍ਹ ਰਹੀ, ਇਹ ਵਾਇਰਸ ਦੀ ਬਿਮਾਰੀ ਹੁੰਦੀ ਹੈ, ਕਿਸੇ ਦੇਵੀ ਦੇਵਤਾ ਕੋਈ ਨੀ ਇਹਦਾ। ਐਵੇਂ ਭਰਮ ਚ ਆ ਕੇ ਅਸੀਂ ਲੱਗ ਜਾਂਦੇ। ਦੂਸਰਾ, ਸਾਡੀ ਸਰਕਾਰ ਨੇ ਇੱਥੋਂ ਕੱਢ ਦਿੱਤੀ ਹੈ, 1,000 ਰੁਪਇਆ ਦਿੰਦੇ ਨੇ ਜਿਹੜਾ ਦੱਸ ਦੇਵੇ ਬਈ ਸਮਾਨ ਪੌਕਸ ਕਿਸੇ ਨੂੰ ਹੋਈ ਹੋਈ ਹੈ। ਸੋ ਇਹਨਾਂ ਵਹਿਮਾਂ ਚ ਨੀ ਰਹਿਣਾ। ਗੁੱਗਾ ਇੱਕ ਪੀਰ ਹੋਇਆ ਚੌਹਾਨ, ਉਹ ਚੌਹਾਨ ਕਰਾਮਾਤਾਂ ਜਾਣਦਾ ਸੀ। ਉਹ ਛਪਾਰ ਦੇ ਵਿੱਚ ਆ ਕੇ ਛੱਪਾ ਰਾਓ ਦੇ ਨਾਲ, ਚੌਧਰੀ ਸੀ ਛੱਪਾ ਰਾਓ ਦਾ ਔਲਖਾਂ ਦਾ ਬਟੇਰਾ, ਉਹਦੇ ਨਾਲ ਉਹ ਚੜਾਈ ਕਰ ਗਿਆ ਸੀ। ਉਹ ਵੀ ਉਹਦੀ ਥਾਂ ਦੇ ਉੱਤੇ ਬੈਠਾ ਬੈਠਾ ਗਾਇਬ ਹੋ ਗਿਆ। ਗੁੱਗੇ ਨੂੰ ਮੰਨਣ ਦਾ ਰਿਵਾਜ ਪੈ ਗਿਆ, ਸੱਪ ਨੂੰ ਮੰਨੀ ਜਾਂਦੇ ਨੇ। ਗੁੱਗਾ ਚੌਹਾਨ ਹੋਇਆ ਇੱਕ ਬੜਾ ਭਾਰੀ ਬਸ ਸਰਦਾਰ ਸੀ, ਉਹ ਰਾਜਪੂਤ ਸੀ। ਸੋ ਉਹਨੂੰ ਵੀ ਮੱਥੇ ਟੇਕਣ ਪਾਈ ਜਾਂਦੇ ਨੇ। ਇਹੋ ਜਿਹਾ ਕੰਮ ਕੋਈ ਨੀ ਕਰਨਾ ਭਾਈ, ਪੜ੍ਹਦੀ ਗੱਲਾਂ ਚ ਰਹਿਣਾ। ਕੋਈ ਆਪ ਸਾਹਿਬ ਲਾਉਂਦੀ ਹੈ ਮੰਨਣ ਨੂੰ ਜੀ ਕਰਦਾ, ਗੁਰੂ ਗ੍ਰੰਥ ਸਾਹਿਬ ਤੋਂ ਮੰਗ ਲਓ। ਇਹ ਨੀ ਮੈਂ ਕਹਿੰਦਾ ਨਾ ਮੰਗੋ, ਮੰਗਾਂ ਪੂਰੀਆਂ ਕਰਦਾ ਗੁਰੂ ਗ੍ਰੰਥ ਸਾਹਿਬ। ਕਾਰੋਬਾਰ ਨਹੀਂ ਚੱਲਦਾ ਗੁਰੂ ਗ੍ਰੰਥ ਸਾਹਿਬ ਤੋਂ ਚਲਾ ਲਓ, ਬਾਣੀ ਵਿੱਚ ਸਾਰਾ ਕੁਛ ਲਿਖਿਆ ਹੋਇਆ। ਸੋ ਇੱਥੇ ਨੇਚਾ ਰੱਖੋ, ਜਿਹੜਾ 100% ਵਿਸ਼ਵਾਸ ਰੱਖੇਗਾ ਉਹਦੇ ਦੁਨੀਆਂ ਦੇ ਵੀ ਕੰਮ ਕਰਨਗੇ। ਜਿਹੜਾ ਗੁਰੂਆਂ ਦੇ ਨਾਲ ਪਿਆਰ ਕਰੇਗਾ ਉਹਦੀ ਰੂਹਾਨੀਅਤ ਵੀ ਤੁਰੇਗੀ। ਸਤਸੰਗ ਜਿੱਥੇ ਕਿਤੇ ਨੇੜੇ ਤੇੜੇ ਹੋਵੇ ਉੱਥੇ ਜ਼ਰੂਰ ਸੁਣੋ। ਸਤਸੰਗ ਦੀ ਨਿਸ਼ਾਨੀ ਇਹ ਹੁੰਦੀ ਹੈ ਉੱਥੇ ਮਨ ਲੱਗ ਜਾਇਆ ਕਰਦਾ, ਆਵਾਜ਼ਾਂ ਨਹੀਂ ਹੁੰਦੀਆਂ, ਰੌਲੇ ਗੋਲੇ ਨਹੀਂ ਹੁੰਦੇ, ਉੱਥੇ ਕਿਸੇ ਦੀ ਨਿੰਦਿਆ ਨਹੀਂ ਹੁੰਦੀ, ਸਭ ਨੂੰ ਸਾਂਝਾ ਉਪਦੇਸ਼ ਹੁੰਦਾ। ਤੇ ਉਹ ਜਿਹਾ ਜਿੱਥੇ ਸਤਸੰਗ ਤੁਹਾਨੂੰ ਮਿਲੇ ਉੱਥੇ ਜਾਓ। ਬਾਕੀ ਮਹਾਂਪੁਰਸ਼ਾਂ ਦਾ ਸਤਿਕਾਰ ਜਿੰਨਾ ਕਰ ਸਕਦੇ ਹੋ ਕਰੋ, ਪਖੰਡੀਆਂ ਤੇ ਬਚੋ। ਪਖੰਡੀਆਂ ਨੂੰ ਨਾ ਲਟਾਓ, ਤੰਤਰੀਆਂ ਜਾਂ ਮੰਤਰੀਆਂ ਨੂੰ ਨਾ ਲਟਾਓ। ਸੋ ਗੁਰੂ ਮਹਾਰਾਜ ਆਪਣੇ ਸਮਰੱਥ ਨੇ। ਸੋ ਆਪ ਅੱਜ ਨਵਾਂ ਜਨਮ ਧਾਰਨ ਕੀਤਾ, 4 ਬੜੇ ਸਮਾਗਮ ਹੁੰਦੇ ਨੇ। ਪਹਿਲਾ ਸਮਾਗਮ ਜਦੋਂ ਆਦਮੀ ਜਨਮ ਲੈਂਦਾ ਉਹ ਮਾਂ ਬਾਪ ਮਨਾਉਂਦੇ ਨੇ, ਦੂਸਰਾ ਸਮਾਗਮ ਜਦੋਂ ਚੜਾਈ ਕਰ ਜਾਂਦਾ ਉਹ ਪੁੱਤਰ ਪੋਤਰੇ ਰਲ ਕੇ ਮਨਾਉਂਦੇ ਨੇ, ਤੀਸਰਾ ਸਮਾਗਮ ਸ਼ਾਦੀ ਦਾ ਹੁੰਦਾ ਉਹ ਆਪ ਮਨਾਉਂਦਾ, ਚੌਥਾ ਸਭ ਤੋਂ ਵੱਡਾ ਤੇ ਇੰਪੋਰਟੈਂਟ ਸਮਾਗਮ ਹੁੰਦਾ ਕਿ ਜਦੋਂ ਅੰਮ੍ਰਿਤ ਛਕਦੇ ਇਹਦੇ ਬੈਨ ਵਾਜੇ ਵੱਜਣੇ ਚਾਹੀਦੇ ਨੇ ਬਾਹਰ। ਵੀ ਅੱਜ ਇੰਨੇ ਪੁਰਾਣੀ 84 ਚੋਂ ਨਿਕਲ ਕੇ ਗੁਰੂ ਵਾਲੇ ਬਣ ਗਏ, ਖੁਸ਼ੀਆਂ ਮਨਾਉਣੀਆਂ ਚਾਹੀਦੀਆਂ। ਇਹ ਬਹੁਤ ਵੱਡੀ ਖੁਸ਼ੀ ਹੋ ਜਾਣੀ ਚਾਹੀਦੀ ਹੈ ਕਿ ਅੱਜ ਅਸੀਂ ਗੁਰੂ ਦੇ ਲੜ ਲੱਗ ਗਏ, ਅੱਜ ਸਾਡਾ ਦਸ਼ਮੇਸ਼ ਪਿਤਾ ਬਾਲੀ ਬਾਰਸ ਹੋ ਗਿਆ। ਸੋ ਇਸ ਤਰ੍ਹਾਂ ਦੀ ਬਿਰਤੀ ਚ ਰਹਿ ਕੇ ਤੁਸੀਂ ਆਪਣਾ ਸਮਾਂ ਬਤੀਤ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।